ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪੰਜਵਾਂ। ਸਾਧ ਸੰਗਤ ਕੈ ਬਾਸ ਵੈ ਕਲਮਲ ਸਭ ਨਸਨਾ। ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਬ ਨਾ ਗ੍ਰਸਨਾ। ਨਾਮ ਕਹਿਤ ਗੋਬਿੰਦ ਕਾ ਸੂਚੀ ਭੈ ਰਸਨਾ। ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾ। ਹਰ ਰਸ ਚਾਖਤ ਤ੍ਰਾਪਿਆ ਮਨ ਰਸ ਲੈ ਹਸਨਾ। ਗੁਧ ਪ੍ਰਗਾਸ ਪ੍ਰਗਟ ਭੈ ਉਲਟ ਕਮਲ ਬਿਗਸਨਾ। ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਜੀ ਤ੍ਰਿਸਨਾ। ਬਹਿ ਦਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ। ਰਾਖਣ ਹਾਰ ਰਾਖਿਆ ਭੈ ਪ੍ਰਮ ਪਸਨਾ। ਨਾਮ ਨਿਧਾਨ ਨਾਨਕ ਸੁਖੀ ਦੇਖ ਸਾਧ ਦਰਸਨਾ। ਨਾਮ ਨਿਧਾਨ ਨਾਨਕ ਸੁਖੀ ਦੇਖ ਸਾਧ ਦਰਸਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ। ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੇ ਗੁਰੂ ਜਸ ਧਰਮ ਕਰਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ। ਵਾਹਿਗੁਰੂ ਮੰਤਰ ਜੀ ਦੇ ਜਾਪ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ ਹਨ ਜੀ। ਲੜੀਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿੱਚ ਚੱਲ ਰਹੀ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਲਾਵਲ ਰਾਗ ਵਿੱਚ ਸਤਸੰਗ ਜੀ ਕਿਰਪਾ ਕਰ ਰਹੇ ਹਨ। 802 ਅੰਗ ਤੇ ਸਤਸੰਗ ਜੀ ਅੱਜ ਵਾਲੇ ਜਿਹੜੇ ਵਚਨ ਉੱਥੋਂ ਤੱਕ ਆਪਾਂ ਪਹੁੰਚੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਹਨ, ਅੱਜ ਵੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਕਲਿਆਣਕਾਰੀ ਸਤਸੰਗ ਜੀ ਪਾਵਨ ਪਵਿੱਤਰ ਉਪਦੇਸ਼ ਆਪਾਂ ਸਰਵਣ ਕਰਨਾ ਹੈ। ਅੱਜ ਸਾਰੀਆਂ ਸੰਗਤਾਂ ਨੇ ਸਾਧ ਸੰਗਤ ਜੀ ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਉਹਨਾਂ ਦਾ ਗੁਰਿਆਈ ਦਿਵਸ ਸਾਧ ਸੰਗਤ ਜੀ ਮਨਾਇਆ ਹੈ। ਪਰਸੋਂ ਦੇ ਰੋਜ਼ ਤੋਂ ਸ੍ਰੀ ਖੰਡਪੜ ਸਾਹਿਬ ਪ੍ਰਾਰੰਭ ਕਰਵਾਏ ਸਨ। ਅੱਜ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਉਹਨਾਂ ਦੀ ਸੰਪੂਰਨਤਾ ਹੋਈ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸੰਗਤਾਂ ਨੂੰ ਉਦਮ ਬਖਸ਼ਿਆ, ਬਲ ਬਖਸ਼ਿਆ, ਤਨ ਕਰਕੇ, ਮਨ ਕਰਕੇ, ਧਨ ਕਰਕੇ ਸਾਰੀਆਂ ਸੰਗਤਾਂ ਨੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਸ ਪੁਰਬ ਨੂੰ ਮਨਾਉਣ ਵਾਸਤੇ ਹਿੱਸਾ ਪਾਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਸਾਧ ਸੰਗਤ ਜੀ ਅਵਤਾਰ ਸਾਡੇ ਸਤਿਕਾਰਯੋਗ ਮਾਤਾ ਮਾਤਾ ਗੰਗਾ ਜੀ ਦੀ ਕੁੱਖ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਾਧ ਸੰਗਤ ਜੀ ਹੋਇਆ। ਉਹਨਾਂ ਦਾ ਅਵਤਾਰ ਹੋਣ ਤੋਂ ਪਹਿਲਾਂ ਸਾਧ ਸੰਗਤ ਜੀ ਮਾਤਾ ਗੰਗਾ ਜੀ ਇੱਕ ਵਾਰੀ ਕੇਸੀਆਂ ਇਸ਼ਨਾਨ ਕਰਕੇ ਕੇਸ ਹਰੇ ਕਰਦੇ ਸਨ। ਕੁਝ ਪਾਣੀ ਦੀਆਂ ਛਿੱਟਾਂ ਵਿਦਵਾਨਾਂ ਨੇ ਲਿਖਿਆ ਕਿ ਉਸ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਬਾਬਾ ਪਿਰਤੀ ਚੰਦ ਉਹਦੀ ਘਰਵਾਲੀ ਬੀਬੀ ਕਰਮਾਂ ਦੇ ਉੱਤੇ ਜਾ ਪਈਆਂ ਸਨ ਤੇ ਉਹਨੇ ਸਾਧ ਸੰਗਤ ਜੀ ਬੜੇ ਕੌੜੇ ਫਿੱਕੇ ਬਚਨ ਉਸ ਵੇਲੇ ਬੋਲੇ ਸਨ। ਨਾਲੇ ਵੀ ਮਿਹਣਾ ਮਾਰਿਆ ਸੀ ਵੀ ਤੇਰੇ ਕਿਹੜਾ ਕੋਈ ਬੱਚਾ ਹੈ। ਜਦੋਂ ਏਦਾਂ ਦੀਆਂ ਗੱਲਾਂ ਕੀਤੀਆਂ, ਕਹਿੰਦੇ ਨੇ ਮਾਤਾ ਜੀ ਨੇ ਜਾ ਕੇ ਆਪਣੇ ਸਵਾਮੀ ਦੇ ਮਾਲਕ ਦੇ ਅੱਗੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ, ਮਹਾਰਾਜ ਸਾਰੀ ਦੁਨੀਆਂ ਇੱਥੋਂ ਦਾਤਾਂ ਲੈ ਕੇ ਜਾਂਦੀ, ਹਰੇਕ ਦੀਆਂ ਝੋਲੀਆਂ ਤੁਸੀਂ ਭਰਦੇ ਜੇ ਮੇਰੇ ਤੇ ਵੀ ਕਿਰਪਾ ਕਰੋ। ਤੇ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਭਾਈ ਆਪਣੇ ਵਾਸਤੇ ਆਪਣੇ ਆਪ ਨਹੀਂ ਅਸੀਂ ਕਿਰਪਾ ਦਾ ਬਚਨ ਕਰ ਸਕਦੇ, ਤੁਸੀਂ ਇਉਂ ਕਰੋ ਭਾਈ ਇਹ ਦਾਤ ਮਿਲ ਜਾਵੇਗੀ ਪਰ ਬਾਬਾ ਬੁੱਢਾ ਜੀ ਕੋਲ ਜਾਣਾ ਪਵੇਗਾ। ਮਾਤਾ ਗੰਗਾ ਜੀ ਗਏ ਸਨ ਸਾਧ ਸੰਗਤ ਜੀ ਪ੍ਰਸ਼ਾਦਾ ਤਿਆਰ ਕਰਕੇ ਬਾਬਾ ਬੁੱਢਾ ਜੀ ਕੋਲ, ਜਿੱਥੇ ਬੀੜ ਸਾਹਿਬ ਗੁਰਦੁਆਰਾ ਸਾਧ ਸੰਗਤ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਇਸ ਵੇਲੇ ਸੁਸ਼ੋਭਿਤ ਹੈ, 25 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਤੋਂ ਝਬਾਲ ਦੇ ਨੇੜੇ ਕਰਕੇ ਸਾਧ ਸੰਗਤ ਜੀ ਇਹ ਪਵਿੱਤਰ ਸਥਾਨ ਹੈ ਬਾਬਾ ਬੁੱਢਾ ਜੀ ਦਾ, ਜਿੱਥੇ ਗੁਰੂ ਘਰ ਦਾ ਮਾਲ ਡੰਗਰ ਸੀ ਉਸ ਵੇਲੇ ਸਾਧ ਸੰਗਤ ਜੀ ਉਹਨਾਂ ਨੂੰ ਸਾਂਭਣ ਸੰਭਾਲਣ ਦੀ ਡਿਊਟੀ ਬਾਬਾ ਬੁੱਢਾ ਜੀ ਦੀ ਸੀ। ਮਾਤਾ ਗੰਗਾ ਜੀ ਗਏ ਰਾਤ ਉੱਤੇ ਗਏ ਸਨ ਨਾਲ ਸੇਵਾਦਾਰਨੀਆਂ ਨੂੰ ਦਾਸੀਆਂ ਨੂੰ ਲੈ ਕੇ, ਤੇ ਸੁੱਤੇ ਸਿੱਧ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀ ਵੀ ਗੁਰੂ ਘਰ ਨੂੰ ਕੀ ਭਾਜੜ ਪੈ ਗਈ। ਆਣ ਕੇ ਮਹਾਰਾਜ ਜੀ ਨੂੰ ਆਖਿਆ ਸੀ ਵੀ ਮਹਾਰਾਜ ਬਚਨ ਤਾਂ ਉਲਟਾ ਹੋ ਗਿਆ, ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਜਦੋਂ ਕਿਸੇ ਤੋਂ ਕੁੱਝ ਲੈਣਾ ਹੋਵੇ ਤੇ ਨੀਵੇਂ ਹੋ ਕੇ ਜਾਈਦਾ ਨਿਰਮਾਣਤਾ ਨਾਲ ਨਿਮਰਤਾ ਨਾਲ, ਤੁਸੀਂ ਆਪ ਅਤੀ ਪ੍ਰਸ਼ਾਦਾ ਤਿਆਰ ਕਰਕੇ ਪੈਦਲ ਚੱਲ ਕੇ ਜਾਓ ਤੇ ਜ਼ਰੂਰ ਕਿਰਪਾ ਹੋਵੇਗੀ। ਏਦਾਂ ਹੀ ਕੀਤਾ ਸੀ ਸਾਧ ਸੰਗਤ ਜੀ। ਫਿਰ ਮਾਤਾ ਗੰਗਾ ਜੀ ਨੇ ਆਪ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਸਨ, ਨਾਲ ਆਚਾਰ ਲਿਆ, ਨਾਲ ਸਾਧ ਸੰਗਤ ਜੀ ਗੰਢੇ ਲਏ ਤੇ ਪੈਦਲ ਚੱਲ ਕੇ ਗਏ ਉੱਥੋਂ ਅੰਮ੍ਰਿਤਸਰ ਤੋਂ। ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦੇ ਵਾਸਤੇ ਬੇਨਤੀ ਕੀਤੀ, ਬਹੁਤ ਖੁਸ਼ ਹੋ ਕੇ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੇ ਉਸ ਵੇਲੇ ਪ੍ਰਸ਼ਾਦਾ ਵੀ ਛਕਿਆ ਤੇ ਇਹ ਵਰ ਵੀ ਦਿੱਤੇ ਸਨ ਵੀ ਬਹੁਤ ਵੱਡਾ ਯੋਧਾ ਬਹੁਤ ਵੱਡਾ ਬਲੀ ਸੂਰਮਾ ਤੁਹਾਡੇ ਘਰੇ ਸਾਹਿਬਜ਼ਾਦਾ ਪ੍ਰਗਟ ਹੋਵੇਗਾ। ਜਦੋਂ ਗੰਢੇ ਉੱਤੇ ਮੁੱਕੀ ਮਾਰੀ ਸੀ ਉਸ ਵਿੱਚੋਂ ਸਾਧ ਸੰਗਤ ਜੀ ਕੁਲੀ ਨਿਕਲ ਕੇ ਦੂਰ ਜਾ ਪਈ ਤੇ ਆਖਿਆ ਸੀ ਏਦਾਂ ਵੈਰੀਆਂ ਦੇ ਸਿਰ ਲਾਵੇਗਾ ਉਹ ਜ਼ੁਲਮ ਕਰਨ ਵਾਲਿਆਂ ਦੇ। ਤੇ ਉਸ ਵੇਲੇ ਸਾਧ ਸੰਗਤ ਜੀ ਫਿਰ ਕਹਿੰਦੇ ਨੇ ਕੁਝ ਬਿਜਲੀ ਚਮਕੀ ਸੀ ਆਕਾਸ਼ ਵਿੱਚ, ਕੁਝ ਬੱਦਲ ਨੇ ਗਰਜਣਾ ਕੀਤੀ, ਕੁਝ ਪਾਣੀ ਦੀਆਂ ਬੂੰਦਾਂ ਡਿੱਗੀਆਂ ਸਨ। ਬਾਬਾ ਬੁੱਢਾ ਜੀ ਨੇ ਆਖਿਆ ਸੀ ਜਿਵੇਂ ਬਿਜਲੀ ਲਿਸ਼ਕੀ ਆ ਮਾਤਾ ਜੀ, ਇਸੇ ਤਰ੍ਹਾਂ ਉਹਨਾਂ ਦੀ ਤਲਵਾਰ ਲਿਸ਼ਕਾ ਮਾਰੇਗੀ ਜਿਹੜੀ ਜ਼ੁਲਮ ਨੂੰ ਠੱਲ ਪਾ ਦੇਵੇਗੀ। ਜਿਹੜੀ ਬੱਦਲ ਦੀ ਗਰਜਣਾ ਹੋਈ ਹੈ ਉਹ ਸ਼ਬਦ ਦੀ ਗਰਜ ਹੋਵੇਗੀ ਹਰੇਕ ਦੇ ਅੰਦਰ ਜਿਹੜਾ ਸ਼ਰਧਾ ਭਾਵਨਾ ਨਾਲ ਉਹਨਾਂ ਕੋਲੇ ਆਵੇਗਾ। ਇਸੇ ਤਰ੍ਹਾਂ ਜਿਹੜੀਆਂ ਪਾਣੀ ਦੀਆਂ ਬੂੰਦਾਂ ਡਿੱਗੀਆਂ ਨੇ ਇਹ ਨਾਮ ਦੀ ਵਰਖਾ ਕਰਨਗੇ ਮਹਾਰਾਜ ਜੀ। ਬੜੇ ਬਖਸ਼ਾਂ ਵਾਲੇ ਸਾਧ ਸੰਗਤ ਜੀ ਬਚਨ ਕੀਤੇ ਸਨ। ਮਾਤਾ ਗੰਗਾ ਜੀ ਖੁਸ਼ੀਆਂ ਲੈ ਕੇ ਸਾਧ ਸੰਗਤ ਜੀ ਆਏ। ਬਾਬਾ ਬੁੱਢਾ ਜੀ ਨੇ ਆਖਿਆ ਸੀ ਉਵੇਂ ਮਾਤਾ ਜੀ ਦੇਣਾ ਤਾਂ ਸਾਰਾ ਕੁਝ ਗੁਰੂ ਸਾਹਿਬ ਨੇ ਹੀ ਹੈ, ਸਾਨੂੰ ਤਾਂ ਮਾਣ ਵਡਿਆਈ ਹੈ, ਅਸੀਂ ਵੀ ਤਾਂ ਮਹਾਰਾਜ ਦੇ ਦਰ ਤੋਂ ਹੀ ਲੈ ਕੇ ਦੇਣਾ। ਸਮਾਂ ਆ ਗਿਆ ਸਾਧ ਸੰਗਤ ਜੀ, ਫਿਰ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਵਡਾਲੀ ਪਿੰਡ ਵਿੱਚ ਹੋਇਆ। ਵਡਾਲੀ ਨਗਰ ਸਾਧ ਸੰਗਤ ਜੀ 3 ਮੀਲ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਛਿਆਟਾ ਸਾਹਿਬ ਦੇ ਨੇੜੇ ਕਰਕੇ ਹੈ। ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਬੜੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਵਿੱਚ ਹੋਈਆਂ, ਸਾਰੀ ਸੰਗਤ ਨੇ ਬਹੁਤ ਆਨੰਦ ਮਾਣਿਆ, ਪਰ ਸਾਧ ਸੰਗਤ ਜੀ ਪਿਰਤੀ ਚੰਦ ਨੂੰ ਕੋਈ ਖੁਸ਼ੀ ਨਹੀਂ ਹੋਈ। ਪੰਜਵੇਂ ਪਾਤਸ਼ਾਹ ਦਾ ਵੱਡਾ ਭਰਾ ਸੀ ਪਰ ਈਰਖਾ ਦੀ ਅੱਗ ਚ ਫੜਦਾ ਰਹਿੰਦਾ ਸੀ ਹਰ ਵੇਲੇ। ਬਹੁਤ ਹੀ ਦੁੱਖ ਮਨਾਇਆ ਕਰਮੋ ਨੇ ਤੇ ਪਿਰਤੀ ਚੰਦ ਨੇ, ਕਿਉਂਕਿ ਉਹਨਾਂ ਦੇ ਤੇ ਮਨ ਵਿੱਚ ਸੀ ਭਾਈ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਨਹੀਂ ਹੋਇਆ, ਪੰਜਵੇਂ ਪਾਤਸ਼ਾਹ ਦੇ ਘਰੇ ਕੋਈ ਬੱਚਾ ਨਹੀਂ, ਤੇ ਗੁਰਤਾ ਗੱਦੀ ਚਲੋ ਜੇ ਮੈਨੂੰ ਨਹੀਂ ਮਿਲੀ ਤੇ ਮੇਰੇ ਪੁੱਤਰ ਨੂੰ ਮਿਲ ਜਾਵੇਗੀ ਮਿਹਰਬਾਨ ਨੂੰ। ਉਹਦੀਆਂ ਆਸਾਂ ਦੇ ਪਾਣੀ ਫਿਰ ਗਿਆ। ਉਹਨੇ ਸਾਧ ਸੰਗਤ ਜੀ ਸੜੇ ਪੁੱਜੇ ਨੇ, ਫਿਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਮਾਰਨ ਦੇ ਯਤਨ ਕੀਤੇ, ਚਲੋ ਜੇ ਹੋ ਹੀ ਗਿਆ ਤੇ ਮਾਰ ਹੀ ਦਿੰਦੇ ਆ। ਇਸ ਵਾਸਤੇ ਸਾਧ ਸੰਗਤ ਜੀ ਉਹਨੇ 4 ਵਾਰ ਯਤਨ ਕੀਤਾ ਸੀ। ਪਹਿਲਾਂ ਉਹਨੇ ਇੱਕ ਦਾਈ ਨੂੰ ਸਾਧ ਸੰਗਤ ਜੀ 200 ਰੁਪਇਆ ਦੇ ਕੇ ਭੇਜਿਆ ਸੀ ਵੀ ਤੂੰ ਜ਼ਹਿਰ ਵਾਲਾ ਦੁੱਧ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਪਿਆਉਣਾ ਹੈ। ਉਹਦਾ ਇਤਿਹਾਸਕਾਰਾਂ ਨੇ ਨਾਂ ਲਿਖਿਆ ਦਾਈ ਫੱਤੋ। ਉਹ ਗਈ ਸੀ ਸਾਧ ਸੰਗਤ ਜੀ, ਮਹਾਰਾਜ ਨੂੰ ਤਾਂ ਮਾਰ ਨਾ ਸਕੀ, ਆਪ ਮਰ ਗਈ। ਮਰਨ ਤੋਂ ਪਹਿਲਾਂ ਉਹਨੇ ਕੁਝ ਸਾਰਾ ਕੁਝ ਦੱਸ ਦਿੱਤਾ ਸੀ ਪੰਜਵੇਂ ਪਾਤਸ਼ਾਹ ਜੀ ਨੂੰ, ਮਹਾਰਾਜ ਮੈਨੂੰ ਮਾਫ਼ ਕਰ ਦਿਓ, 200 ਰੁਪਈਏ ਬਦਲੇ ਆਪਣਾ ਲੋਕ ਪਰਲੋਕ ਵਿਗਾੜ ਬੈਠੀ ਮੈਂ, ਤੇ ਮੈਨੂੰ ਤੁਹਾਡੇ ਹੀ ਵੱਡੇ ਭਰਾ ਨੇ ਭੇਜਿਆ ਸੀ ਪਿਰਤੀ ਚੰਦ ਨੇ। ਜਦੋਂ ਉਹ ਵੀ ਨਾ ਸਾਧ ਸੰਗਤ ਜੀ ਚਾਰਾ ਪਿਰਤੀ ਚੰਦ ਦਾ ਚੱਲਿਆ, ਫਿਰ ਦੂਸਰੀ ਵਾਰ ਇੱਕ ਸਪੇਰੇ ਨੂੰ ਪੈਸੇ ਦੇ ਕੇ ਆਖਿਆ ਵੀ ਤੂੰ ਜ਼ਹਿਰੀਲਾ ਸੱਪ ਲੈ ਕੇ ਜਾਣਾ, ਸੱਪਾਂ ਦਾ ਤਮਾਸ਼ਾ ਵਿਖਾਲਦੇ ਨੇ, ਜ਼ਹਿਰੀਲਾ ਸੱਪ ਉੱਥੇ ਜਾ ਕੇ ਛੱਡਣਾ ਜਿੱਥੇ ਛੇਵੇਂ ਪਾਤਸ਼ਾਹ ਜੀ ਖੇਡਦੇ ਆ, ਇਹ ਸੱਪ ਡੰਗ ਮਾਰ ਦੇਵੇਗਾ। ਏਦਾਂ ਹੀ ਸਪੇਰੇ ਨੇ ਕੀਤਾ ਲਾਲਚ ਵਿੱਚ, ਆਣ ਕੇ ਜ਼ਹਿਰੀਲਾ ਸੱਪ ਮਹਾਰਾਜ ਜੀ ਦੇ ਕੋਲ ਸਾਧ ਸੰਗਤ ਜੀ ਲਿਜਾ ਕੇ ਛੱਡਿਆ, ਪਰ ਛੇਵੇਂ ਪਾਤਸ਼ਾਹ ਜੀ ਨੇ ਬਚਪਨ ਵਿੱਚ ਹੀ ਉਸ ਸੱਪ ਨੂੰ ਸਾਧ ਸੰਗਤ ਜੀ ਸਿਰ ਤੋਂ ਫੜ ਕੇ ਤੇ ਐਸੀ ਉਹਦੀ ਸਿਰੀ ਨੱਪੀ, ਨੱਪ ਕੇ ਹੀ ਸੱਪ ਮਾਰ ਦਿੱਤਾ। ਸੱਪ ਮਰ ਗਿਆ, ਮਹਾਰਾਜ ਦਾ ਸਿਰ ਕੁਝ ਨੀ, ਸਾਧ ਸੰਗਤ ਜੀ ਵਿੰਗਾ ਹੋਇਆ, ਵਾਲ ਵੀ। ਫਿਰ ਤੀਸਰਾ ਯਤਨ ਉਹਨੇ ਪ੍ਰਿਥੀ ਚੰਦ ਨੇ ਕੀਤਾ, ਉਹ ਬੈਠਾ ਨੀ ਸ਼ਾਂਤੀ ਨਾਲ। ਤੀਸਰੀ ਵਾਰੀ ਸਾਧ ਸੰਗਤ ਜੀ ਉਹਨੇ ਫਿਰ ਇੱਕ ਛੋਟਾ ਲੜਕਾ ਸੀ ਮਹਾਰਾਜ ਦਾ ਹਾਣੀ, ਉਹਦਾ ਨਾਂ ਲਿਖਿਆ ਇਤਿਹਾਸਕਾਰਾਂ ਨੇ ਨੰਦ ਰਾਮ। ਉਹਦੇ ਚਾਚੇ ਨੂੰ ਪੈਸੇ ਦੇ ਕੇ ਆਪਣੇ ਨਾਲ ਰਲਾ ਕੇ ਸਾਧ ਸੰਗਤ ਜੀ ਉਹਨੂੰ 2 ਤਰ੍ਹਾਂ ਦੀ ਮਠਿਆਈ ਦਿੱਤੀ, ਇੱਕ ਜ਼ਹਿਰ ਵਾਲੀ ਸੀ ਇੱਕ ਠੀਕ ਸੀ, ਇੱਕ ਜੇਬ ਵਿੱਚ ਜ਼ਹਿਰ ਵਾਲੀ ਪਾ ਦਿੱਤੀ ਤੇ ਦੂਸਰੀ ਵਿੱਚ ਦੂਸਰੀ, ਤੇ ਉਹਨੂੰ ਸਮਝਾ ਦਿੱਤਾ ਵੀ ਤੂੰ ਛੇਵੇਂ ਪਾਤਸ਼ਾਹ ਜੀ ਨਾਲ ਜਾ ਕੇ ਖੇਡਣਾ, ਖੇਡਦੇ ਖੇਡਦੇ ਨੇ ਜਿਹੜੀ ਜ਼ਹਿਰ ਵਾਲੀ ਮਠਿਆਈ ਹੈ ਛੇਵੇਂ ਪਾਤਸ਼ਾਹ ਜੀ ਨੂੰ ਦੇਣੀ ਹੈ, ਤੇ ਉਹਨਾਂ ਦੇ ਸਾਹਮਣੇ ਆਪ ਵੀ ਖਾਣੀ ਪਰ ਆਪ ਦੂਸਰੀ ਜੇਬ ਵਿੱਚੋਂ ਖਾਵੇਂ। ਉਹ ਖੇਡਣ ਲੱਗ ਪਿਆ ਆਨੰਦ ਰਾਮ ਜਾ ਕੇ ਮਹਾਰਾਜ ਜੀ ਦੇ ਨਾਲ ਸਤਸੰਗ ਜੀ, ਪਰ ਦੇਵ ਨੇ ਐਸੀ ਵਰਤੀ ਜਦੋਂ ਮਠਿਆਈ ਕੱਢ ਕੇ ਦੇਣ ਲੱਗਾ ਜਿਹੜੀ ਠੀਕ ਸੀ ਉਹ ਮਹਾਰਾਜ ਨੂੰ ਦੇਤੀ, ਜ਼ਹਿਰ ਵਾਲੀ ਆਪ ਖਾ ਗਿਆ, ਚੜਾਈ ਕਰ ਗਿਆ। ਉਹਦੇ ਚਾਚੇ ਨੇ ਫਿਰ ਬੜਾ ਪਛਤਾਵਾ ਕੀਤਾ, ਦੱਸਿਆ ਮਹਾਰਾਜ ਸਾਰਾ ਕੁਝ ਪ੍ਰਿਥੀ ਚੰਦ ਕਰਕੇ ਹੋਇਆ, ਲਾਲਚ ਨੇ ਤਾਂ ਆਨੰਦ ਰਾਮ ਹੀ ਮਾਰ ਛੱਡਿਆ। ਪ੍ਰਿਥੀ ਮਹਾਰਾਜ ਨੇ ਫਿਰ ਵੀ ਸਤਸੰਗ ਜੀ ਕੋਈ ਐਸਾ ਬਚਨ ਨਹੀਂ ਕੀਤਾ, ਚੁੱਪ ਹੀ ਰਹੇ। ਫਿਰ ਸਤਸੰਗ ਜੀ ਚੌਥਾ ਯਤਨ ਕੀਤਾ, ਇੱਕ ਬ੍ਰਾਹਮਣ ਨੂੰ 500 ਰੁਪਇਆ ਦੇ ਕੇ ਪ੍ਰਿਥੀ ਚੰਦ ਨੇ ਆਖਿਆ ਵੀ ਹੁਣ ਤਾਂ ਮਰਨੇ ਹੀ ਚਾਹੀਦੇ, ਉਹ ਤੂੰ ਦਹੀਂ ਉਹਨਾਂ ਨੂੰ ਖਵਾਉਣਾ ਤੇ ਦਹੀਂ ਵਿੱਚ ਜ਼ਹਿਰ ਪਾ ਕੇ ਲੈ ਕੇ ਜਾਣੀ ਆ। ਜਦੋਂ ਸਤਸੰਗਤ ਜੀ ਉਹ ਬ੍ਰਾਹਮਣ ਨੇ ਦਹੀਂ ਚ ਜ਼ਹਿਰ ਪਾਈ, ਮਹਾਰਾਜ ਨੂੰ ਖਵਾਉਣ ਦਾ ਯਤਨ ਕੀਤਾ, ਛੇਵੇਂ ਪਾਤਸ਼ਾਹ ਜੀ ਦਹੀਂ ਨੂੰ ਮੂੰਹ ਨਾ ਲਾਉਣ ਤੇ ਰੋਣਾ ਸ਼ੁਰੂ ਕਰ ਦਿੱਤਾ। ਮਾਤਾ ਗੰਗਾ ਜੀ ਭੱਜ ਕੇ ਆਏ, ਉਹਨਾਂ ਨੇ ਆਖਿਆ ਵੀ ਇਹ ਲਾਲ ਜੀ ਰੋਂਦੇ ਕਿਉਂ ਆ। ਪੰਜਵੇਂ ਪਾਤਸ਼ਾਹ ਜੀ ਨੇ ਪੁੱਛਿਆ ਵੀ ਇਹ ਕੀ ਗੱਲ। ਮਾਤਾ ਜੀ ਨੇ ਆਖਿਆ ਬ੍ਰਾਹਮਣ ਦਹੀਂ ਖਵਾਉਂਦਾ ਤੇ ਉਹ ਦਹੀਂ ਨੂੰ ਮੂੰਹ ਨੀ ਲਾਉਂਦੇ। ਸਤਿਗੁਰ ਆਖਿਆ ਸਾਡੇ ਕੋਲ ਲੈ ਕੇ ਆਓ। ਜਦੋਂ ਸਤਸੰਗ ਜੀ ਦਹੀਂ ਮਹਾਰਾਜ ਜੀ ਦੇ ਕੋਲੇ ਲਿਜਾਇਆ, ਸਤਿਗੁਰਾਂ ਨੇ ਉਹ ਦਹੀਂ ਇੱਕ ਕੁੱਤੇ ਅੱਗੇ ਪਾਇਆ, ਕੁੱਤੇ ਨੇ ਖਾਧਾ ਤੇ ਮਰ ਗਿਆ। ਮਹਾਰਾਜ ਨੇ ਆਖਿਆ ਵੀ ਇਹ ਕੀ ਕੀਤਾ ਜੀ। ਬੜਾ ਸ਼ਰਮਿੰਦਾ ਸਤਸੰਗ ਜੀ ਉਹ ਬ੍ਰਾਹਮਣ ਹੋਇਆ। ਮਹਾਰਾਜ ਨੇ ਉਸ ਵੇਲੇ ਬਚਨ ਕੀਤੇ ਸਨ, ਤੇਲ ਨਾ ਇਸ ਤੋਂ ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕਸੂਲ, ਹਰਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰਪ੍ਰਤਾਪ। ਸਤਿਗੁਰੂ ਜੀ ਨੇ ਆਖਿਆ ਮਰ ਜਾਏਗਾ ਬ੍ਰਾਹਮਣ, ਇਹ ਤੂੰ ਕੀ ਕੀਤਾ। ਤੇ ਫਿਰ ਸਤਸੰਗ ਜੀ ਉਹ ਸਤੂਲ ਹੋ ਕੇ ਬ੍ਰਾਹਮਣ ਮਰ ਗਿਆ ਸੀ। ਛੇਵੇਂ ਪਾਤਸ਼ਾਹ ਜੀ ਦਾ ਨੀ ਸਤਸੰਗ ਜੀ ਕੁਝ ਵੀ ਵਿਗਾੜ ਸਕੇ, ਸਾਰੇ ਦੁਸ਼ਟ ਮਿਲ ਕੇ ਵੀ। ਛੇਵੇਂ ਪਾਤਸ਼ਾਹ ਜੀ ਸਤਸੰਗ ਜੀ ਫਿਰ ਪਰਵਰਿਸ਼ ਹੋਣ ਲੱਗੀ। ਮਹਾਰਾਜ ਨੇ ਵਡਾਲੀ ਤੋਂ ਅੰਮ੍ਰਿਤਸਰ ਹੀ ਸੱਦ ਲਿਆ। ਜਦੋਂ ਪਰਿਵਾਰ ਅੰਮ੍ਰਿਤਸਰ ਆ ਗਿਆ, ਛੇਵੇਂ ਪਾਤਸ਼ਾਹ ਜੀ ਦੀ ਪਾਲਣਾ ਪੋਸਣਾ ਦਾ ਤੇ ਉਹਨਾਂ ਦੀ ਵਿਦਿਆ ਦਾ ਜਿਹੜਾ ਪ੍ਰਬੰਧ ਸੀ ਬਾਬਾ ਬੁੱਢਾ ਜੀ ਦੇ ਹਵਾਲੇ ਕੀਤਾ ਗਿਆ। ਬਾਬਾ ਬੁੱਢਾ ਜੀ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਸਤਸੰਗ ਜੀ ਵਿਦਿਆ ਵੀ ਪੜ੍ਹਾਈ, ਘੋੜ ਸਵਾਰੀ ਸਿਖਾਈ, ਸ਼ਸਤਰਬਾਜੀ, ਨੇਜੇਬਾਜੀ, ਸਾਰੇ ਤਰ੍ਹਾਂ ਦੀ ਵਿਦਿਆ ਬਾਬਾ ਬੁੱਢਾ ਜੀ ਨੇ ਆਪ ਛੇਵੇਂ ਪਾਤਸ਼ਾਹ ਜੀ ਨੂੰ ਦਿੱਤੀ। ਇਉਂ ਛੇਵੇਂ ਪਾਤਸ਼ਾਹ ਜੀ ਸਤਸੰਗ ਜੀ ਜਿਸ ਵੇਲੇ ਅੰਮ੍ਰਿਤਸਰ ਆਏ, ਉਸ ਵੇਲੇ ਕਹਿੰਦੇ ਉੱਥੇ ਸਾਰੇ ਸ਼ਹਿਰ ਵਿੱਚ ਚੇਚਕ ਦਾ ਬਿਮਾਰੀ ਦਾ ਬੜਾ ਵੱਡਾ ਹੱਲਾ ਹੋਇਆ, ਜਿਸ ਵਿੱਚ ਛੇਵੇਂ ਪਾਤਸ਼ਾਹ ਜੀ ਵੀ ਸਤਸੰਗ ਜੀ ਗ੍ਰਸਤ ਗਏ। ਇੰਨੀ ਜ਼ਿਆਦੀ ਸਤਸੰਗਤ ਉਹ ਚੇਚਕ ਦੀ ਬਿਮਾਰੀ ਨੇ ਤਾਕਤ ਵਿਖਾਲੀ ਵੀ ਛੇਵੇਂ ਪਾਤਸ਼ਾਹ ਜੀ ਬੇਹੋਸ਼ ਨੇ, ਸੁੱਤ ਨਹੀਂ ਕਰਦੇ, ਅੱਖਾਂ ਬੰਦ ਹਨ, ਖੁੱਲਦੀਆਂ ਨਹੀਂ। ਮਾਤਾ ਗੰਗਾ ਜੀ ਨੇ ਕੁਝ ਫਿਕਰ ਕੀਤਾ, ਕੁਝ ਨਾਲ ਦੀਆਂ ਸਖੀਆਂ ਨੇ ਮਾਤਾ ਗੰਗਾ ਜੀ ਨੂੰ ਆਖਿਆ ਵੀ ਸੀਤਲਾ ਦੇ ਮੰਦਰ ਚ ਇਹਨਾਂ ਨੂੰ ਜੇ ਮੱਥਾ ਟਿਕਾਇਆ ਜਾਵੇ ਤੇ ਫਿਰ ਠੀਕ ਹੋ ਸਕਦੇ। ਮਾਤਾ ਗੰਗਾ ਜੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਆਖਿਆ ਵੀ ਨਹੀਂ, ਕਿਤੇ ਵੀ ਲੈ ਕੇ ਜਾਣ ਦੀ ਲੋੜ ਨਹੀਂ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਆ ਉਹ ਆਪ ਹੀ ਰੱਖਿਆ ਵੀ ਕਰੇਗਾ ਜੀ ਨੇ ਇਹ ਦਿੱਤਾ ਹੈ। ਕਿਉਂ ਸਤਸੰਗ ਜੀ ਉਸ ਵੇਲੇ ਫਿਰ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ, ਸੀਤਲਾ ਠਾਕ ਰਹਾਈ ਵਿਘਨ ਗਏ ਹਰ ਨਾਈ। ਮਹਾਰਾਜ ਨੇ ਬਚਨ ਕੀਤਾ ਇਹ ਸੀਤਲਾ ਤੋਂ ਵੀ ਮਹਾਰਾਜ ਹੀ ਆਪ ਰੱਖਿਆ ਕਰਨਗੇ, ਕੋਈ ਕਿਸੇ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਬਚਨ ਕੀਤੇ ਸਨ ਤੇ ਮਹਾਰਾਜ ਨੇ ਜਦੋਂ ਸ਼ਬਦ ਉਚਾਰਨ ਕੀਤਾ ਸਤਸੰਗ ਜੀ, ਉਸੇ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਅੱਖਾਂ ਖੋਲ ਲਈਆਂ ਸਨ। ਅੱਖਾਂ ਖੋਲੀਆਂ ਸੰਗਤਾਂ ਨੇ ਬੜੀ ਭਾਰੀ ਖੁਸ਼ੀ ਕੀਤੀ, ਆਖਿਆ ਮਹਾਰਾਜ ਨੇਤਰ ਖੋਲੇ ਆ ਛੇਵੇਂ ਪਾਤਸ਼ਾਹ ਜੀ ਨੇ। ਪੰਜਵੇਂ ਪਾਤਸ਼ਾਹ ਜੀ ਨੇ ਫੇਰ ਸਤਸੰਗ ਜੀ ਇੱਕ ਬਖਸ਼ਿਸ਼ ਵਾਲਾ ਹੀ ਬਚਨ ਉਸ ਵੇਲੇ ਕੀਤਾ, ਆਖਿਆ ਨੇਤਰ ਖੋਲੇ ਆ ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਆਖਿਆ ਜੇ ਇਹ ਮਹਾਰਾਜ ਨੇ ਨੇਤਰ ਖੋਲੇ ਆ ਨਾ ਸਾਡੇ ਸਾਹਿਬਜ਼ਾਦੇ ਨੇ, ਤੇ ਮਹਾਰਾਜ ਨੇ ਆਖਿਆ ਵੀ ਇਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਉਸੇ ਦਾ ਸ਼ੁਕਰ ਤੇ ਉਸੇ ਦਾ ਧੰਨਵਾਦ ਕਰੋ। ਇਉਂ ਛੇਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਰੂਪ ਨੇ, ਉਹਨਾਂ ਨੇ ਆਪ ਹੀ ਰੱਖਿਆ ਕੀਤੀ ਤੇ ਮਹਾਰਾਜ ਨੇ ਸਿਧਾਂਤ ਦ੍ਰਿੜ ਕਰਵਾ ਦਿੱਤਾ ਵੀ ਉਸ ਪਰਮੇਸ਼ਰ ਅੱਗੇ ਹੀ ਬੇਨਤੀਆਂ ਕਰਨੀਆਂ ਜਿੰਨੀਆਂ ਵੀ ਕਰਨੀਆਂ। ਇਉਂ ਹੌਲੀ ਹੌਲੀ ਸਰੀਰ ਛੇਵੇਂ ਪਾਤਸ਼ਾਹ ਜੀ ਦਾ ਵਧਣ ਲੱਗਾ, ਸਮਾਂ ਆ ਗਿਆ ਸਾਧ ਸੰਗਤ ਜੀ ਕੁਝ ਗੁਰੂ ਘਰ ਨਾਲ ਈਰਖਾ ਕਰਨ ਵਾਲਿਆਂ ਨੇ ਪੰਜਵੇਂ ਪਾਤਸ਼ਾਹ ਜੀ ਦੀ ਚੁਗਲੀ ਕੀਤੀ ਜਹਾਂਗੀਰ ਕੋਲੇ। ਜਹਾਂਗੀਰ ਨੇ ਸਾਧ ਸੰਗਤ ਜੀ ਉਸ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਸੱਦ ਕੇ ਲਿਆ, ਅੰਮ੍ਰਿਤਸਰ ਤੋਂ ਲਾਹੌਰ ਆਉਣ ਲਈ ਆਖਿਆ। ਮਹਾਰਾਜ ਨੇ ਨਾਲ 5 ਸਿੱਖ ਲਏ, ਭਾਈ ਬਿਧੀ ਚੰਦ ਜੀ, ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾਹ ਆਦਿਕ। ਤੇ ਮਹਾਰਾਜ ਨੇ ਸਾਧ ਸੰਗਤ ਜੀ ਜਾਣ ਦੀ ਤਿਆਰੀ ਕੀਤੀ, ਪਰ ਜਾਣ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਜਾਣ ਲਿਆ ਸੀ ਵੀ ਉੱਥੇ ਕੋਈ ਭਾਣਾ ਵਾਪਰ ਜਾਵੇਗਾ, ਇਸ ਕਰਕੇ ਉਹ ਇਸ਼ਾਰਾ ਜਾਣ ਲੱਗਿਆਂ ਕਰਕੇ ਹੀ ਗਏ ਸਨ ਛੇਵੇਂ ਪਾਤਸ਼ਾਹ ਜੀ ਨੂੰ, ਬਾਬਾ ਬੁੱਢਾ ਜੀ ਨੂੰ, ਕਿ ਹੁਣ ਗੁਰਤਾ ਗੱਦੀ ਦੇ ਸਿੰਘਾਸਨ ਤੇ ਜਦੋਂ ਇਹਨਾਂ ਨੇ ਸੁਭਾਇਮਾਨ ਹੋਣਾ ਤੇ ਫਿਰ ਸ਼ਸਤਰਧਾਰੀ ਹੋ ਕੇ ਧਰਮ ਦੀ ਰੱਖਿਆ ਕਰਨੀ ਹੈ। ਪੰਜਵੇਂ ਪਾਤਸ਼ਾਹ ਜੀ ਚਲੇ ਗਏ ਸਾਧ ਸੰਗਤ ਜੀ, ਉੱਥੇ ਮਹਾਰਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ, ਛੇਵੇਂ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਇਮਾਨ ਹੋਏ। ਬਾਬਾ ਬੁੱਢਾ ਜੀ ਨੇ ਜਿਸ ਵੇਲੇ ਸਾਧ ਸੰਗਤ ਜੀ ਲਿਆ ਕੇ ਸਿਹਲੀ ਟੋਪੀ ਮਹਾਰਾਜ ਦੇ ਸਾਹਮਣੇ ਰੱਖੀ ਤੇ ਸਤਿਗੁਰਾਂ ਨੇ ਆਖਿਆ ਸੀ ਬਾਬਾ ਜੀ ਹੁਣ ਸਮਾਂ ਸਿਹਲੀ ਟੋਪੀ ਦਾ ਨਹੀਂ, ਇਹਨੂੰ ਤੋਸ਼ੇਖਾਨੇ ਚ ਰੱਖ ਦਿਓ ਤੇ ਦੋ ਤਲਵਾਰਾਂ ਲੈ ਕੇ ਆਓ। ਮਹਾਰਾਜ ਨੇ ਦੋਵੇਂ ਤਲਵਾਰਾਂ ਸਾਧ ਸੰਗਤ ਜੀ ਗਲ ਚ ਪਾਈਆਂ ਤੇ ਪ੍ਰੇਮ ਵਾਲੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਤਲਵਾਰ ਪਾਉਣੀ ਆ ਤੇ ਫਿਰ ਦੋ ਕਾਹਤੋਂ, ਤਲਵਾਰ ਤਾਂ ਇੱਕ ਹੀ ਠੀਕ ਆ। ਮਹਾਰਾਜ ਨੇ ਆਖਿਆ ਨਹੀਂ, ਦੋ ਦੀ ਲੋੜ ਸੀ, ਇੱਕ ਮੀਰੀ ਦੀ ਆ ਇੱਕ ਪੀਰੀ ਦੀ ਆ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਿਧਾਂਤ ਦ੍ਰਿੜ ਕਰਵਾਇਆ। ਉਸ ਵੇਲੇ ਦੋ ਤਲਵਾਰਾਂ ਪਹਿਨ ਕੇ ਮਹਾਰਾਜ ਨੇ ਮੀਰੀ ਪੀਰੀ ਦਾ ਜਿਹੜਾ ਨਿਸ਼ਾਨ ਸੀ ਸਾਧ ਸੰਗਤ ਜੀ ਉਹ ਪ੍ਰਗਟ ਕੀਤਾ। ਫਿਰ ਛੇਵੇਂ ਪਾਤਸ਼ਾਹ ਜੀ ਨੇ 1609 ਵਿੱਚ ਸਾਧ ਸੰਗਤ ਜੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਕੇ ਥੋੜਾ ਜਿਹਾ ਇੱਕ ਪਾਸੇ ਨੂੰ, ਕਿਉਂਕਿ ਜਹਾਂਗੀਰ ਵੱਲੋਂ ਹੁਕਮ ਸੀ ਆਪਣਾ ਨਿੱਜੀ ਥੜਾ ਕੋਈ 2 ਫੁੱਟ ਤੋਂ ਉੱਚਾ ਨਹੀਂ ਬਣਾ ਸਕਦਾ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਗੁਰਤਾ ਗੱਦੀ ਤੇ ਸੰਘਾਸਨ ਤੇ ਸਬਾਏਮਾਨ ਹੁੰਦਿਆਂ ਹੀ ਸੰਗਤਾਂ ਨੂੰ ਹੁਕਮ ਕੀਤਾ ਸੀ, ਸਾਡੀ ਖੁਸ਼ੀ ਤੇ ਪ੍ਰਸੰਨਤਾ ਬਹੁਤੀ ਉਸ ਉੱਤੇ ਹੈ ਜਿਹੜਾ ਸੋਹਣੇ ਘੋੜੇ ਲੈ ਕੇ ਆਵੇ, ਸੋਹਣੇ ਸ਼ਸਤਰ ਲੈ ਕੇ ਆਵੇ ਤੇ ਆਪ ਸਾਡੀ ਫੌਜ ਵਿੱਚ ਭਰਤੀ ਹੋਵੇ। ਕਿਉਂ ਮਹਾਰਾਜ ਨੇ ਆਪਣੀ ਫੌਜ ਰੱਖ ਲਈ, ਨਗਾਰੇ ਆ ਗਏ, ਨਗਾਰਿਆਂ ਤੇ ਚੋਟਾਂ ਵੱਜਣ ਲੱਗ ਪਈਆਂ, ਨੇਜੇਬਾਜ਼ੀ ਘੋੜ ਸਵਾਰੀ ਸ਼ਸਤਰਾਂ ਦਾ ਅਭਿਆਸ ਹੋਣ ਲੱਗ ਪਿਆ। ਫਿਰ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਅਕਾਲ ਦਾ ਤਖ਼ਤ ਬਣਾ ਦਿੱਤਾ, 12 ਫੁੱਟ ਉਹਦੀ ਉਚਾਈ ਰੱਖੀ ਤੇ ਕਹਿੰਦੇ ਨੇ ਉਹਦੇ ਵਿੱਚ ਸਾਧ ਸੰਗਤ ਜੀ ਸਿਰਫ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਹੀ ਲਾਇਆ ਗਿਆ। ਗਾਰੇ ਦੀ ਸੇਵਾ ਭਾਈ ਗੁਰਦਾਸ ਜੀ ਨੇ ਕੀਤੀ ਤੇ ਇੱਟਾਂ ਲਾਈਆਂ ਬਾਬਾ ਬੁੱਢਾ ਜੀ ਨੇ ਤੇ ਫੜਾਈਆਂ ਉਹਨਾਂ ਨੂੰ ਆਪ ਛੇਵੇਂ ਪਾਤਸ਼ਾਹ ਜੀ ਨੇ, ਹੋਰ ਕਿਸੇ ਨੇ ਉਹਨੂੰ ਬਣਾਉਣ ਚ ਹੱਥ ਨਹੀਂ ਲਾਇਆ। ਇਉਂ ਸਾਧ ਸੰਗਤ ਜੀ ਉਹ ਅਕਾਲ ਦਾ ਤਖ਼ਤ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਸਿਧਾਂਤ ਦ੍ਰਿੜ ਕਰਵਾਇਆ, ਧਰਮ ਤੇ ਰਾਜਨੀਤੀ ਨੂੰ ਇੱਕੋ ਥਾਂ ਤੇ ਇਕੱਠੇ ਕਰ ਦਿੱਤਾ ਪਰਪੱਕ, ਪਰ ਰਾਜਨੀਤੀ ਧਰਮ ਦੇ ਕੁੰਡੇ ਥੱਲੇ ਰੱਖੀ। ਦਰਬਾਰ ਸਾਹਿਬ ਵਿੱਚ ਬੈਠੇ ਨੂੰ ਸਾਧ ਸੰਗਤ ਜੀ ਆਪਣੇ ਫਰਜ਼ ਨਾ ਭੁੱਲ ਜਾਣ, ਇਸ ਕਰਕੇ ਸਾਹਮਣੇ ਅਕਾਲ ਦਾ ਤਖ਼ਤ ਬਣਵਾਇਆ, ਰਾਜਨੀਤੀ ਦਾ ਪ੍ਰਤੀਕ, ਤੇ ਰਾਜਨੀਤੀ ਦੇ ਸਿੰਘਾਸਨ ਤੇ ਬੈਠੇ ਨੂੰ ਕਿਤੇ ਧਰਮ ਦਾ ਨਾ ਚੇਤਾ ਭੁੱਲ ਜਾਵੇ, ਇਸ ਕਰਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦਰਬਾਰ ਸਾਹਿਬ ਆ, ਦੋਵੇਂ ਇੱਕ ਦੂਜੇ ਦੇ ਪੂਰਕ ਰੱਖੇ। ਰਾਜਨੀਤੀ ਚੱਲੇਗੀ ਪਰ ਧਰਮ ਦੇ ਕੁੰਡੇ ਹੇਠ ਚੱਲੇਗੀ। ਇਉਂ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਦੋਂ ਇਹ ਬਿਲਕੁਲ ਸਿਧਾਂਤ ਸੰਗਤਾਂ ਦੀ ਰੱਖਿਆ ਵਾਲਾ, ਫੌਜਾਂ ਵਾਲਾ, ਨਗਾਰਿਆਂ ਵਾਲਾ ਪ੍ਰਪੱਕ ਕਰ ਦਿੱਤਾ, ਸ਼ਸਤਰਬਾਜ਼ੀ ਨੇਜੇਬਾਜ਼ੀ ਇਉਂ ਸ਼ਸਤਰਾਂ ਦਾ ਅਭਿਆਸ, ਤੇ ਕੁਝ ਕੱਚੇ ਮਨਾਂ ਵਾਲੇ ਸਿੱਖਾਂ ਨੇ ਮਹਾਰਾਜ ਦੀ ਨਿੰਦਿਆ ਵੀ ਕੀਤੀ। ਉਹਨਾਂ ਨੇ ਆਖਿਆ ਵੀ ਇਹ ਕੀ ਛੇਵੇਂ ਪਾਤਸ਼ਾਹ ਜੀ ਨੇ ਕੰਮ ਫੜ ਲਿਆ, ਵੀ ਅੱਜ ਤੱਕ ਵੇਖੋ ਪੰਜਵੇਂ ਪਾਤਸ਼ਾਹ ਜੀ ਤੱਕ ਕਦੀ ਕਿਸੇ ਗੁਰੂ ਸਾਹਿਬ ਨੇ ਸ਼ਿਕਾਰ ਨਹੀਂ ਖੇਡਿਆ, ਕੁੱਤੇ ਨਹੀਂ ਰੱਖੇ, ਨਗਾਰੇ ਨਹੀਂ ਵਜਾਏ, ਫੌਜਾਂ ਨਹੀਂ ਰੱਖੀਆਂ, ਸ਼ਸਤਰ ਨਹੀਂ ਰੱਖੇ, ਇਹ ਤਾਂ ਇਹਨਾਂ ਨੇ ਸਾਰੀ ਮਰਿਆਦਾ ਹੀ ਪਲਟ ਦਿੱਤੀ ਹੈ। ਨਿੰਦਿਆ ਕਰਨੀ ਸਾਧ ਸੰਗਤ ਜੀ ਸ਼ੁਰੂ ਕਰ ਦਿੱਤੇ ਤੇ ਭਾਈ ਗੁਰਦਾਸ ਜੀ ਨੇ ਉਹ ਬਚਨ ਲਿਖੇ। ਭਾਈ ਗੁਰਦਾਸ ਜੀ ਨੇ ਉਹਨਾਂ ਨਿੰਦਕਾਂ ਨੂੰ ਫਿਰ ਸਮਝਾਇਆ, ਆਖਿਆ ਤੁਸੀਂ ਸਿੱਖ ਕਹਾਉਂਦੇ ਆਪਣੇ ਆਪ ਨੂੰ ਤੇ ਗੁਰੂ ਤੇ ਕਿੰਤੂ ਕਰਦੇ ਜੇ। ਆਖਿਆ ਭਾਈ ਗੁਰਦਾਸ ਜੀ ਤੁਸੀਂ ਆਪ ਦੱਸੋ ਵੀ ਇਹ ਏਦਾਂ ਪੰਜਾਂ ਸਰੂਪਾਂ ਤੱਕ ਨਹੀਂ ਸੀ ਹੁੰਦਾ, ਹੁਣ ਛੇਵੇਂ ਪਾਤਸ਼ਾਹ ਜੀ ਏਦਾਂ ਕਿਉਂ ਕਰਦੇ ਆ? ਜਿਹੜੇ ਬਚਨ ਕੀਤੇ ਸਨ ਭਾਈ ਗੁਰਦਾਸ ਜੀ ਨੇ ਉਹਨਾਂ ਨਾਲ ਤੇ ਸੰਗਤਾਂ ਨੇ ਸਾਧ ਸੰਗਤ ਜੀ ਕੁਝ ਕੱਚੇ ਮਨਾਂ ਵਾਲਿਆਂ ਨੇ ਭਾਈ ਗੁਰੂ ਸਾਹਿਬ ਜੀ ਦੀ ਬਾਬਤ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ। ਉਹ ਕਹਿੰਦੇ ਨੇ ਲੋਕ ਕਹਿੰਦੇ ਸਨ ਧਰਮਸਾਲ ਕਰ ਬਹੀ ਦਾ ਇੱਕ ਦਥਾਓ ਨਾ ਟਿਕਟ ਟਕਾਇਆ। ਲੋਕਾਂ ਨੇ ਆਖਿਆ ਦੇਖੋ ਜੀ ਪੰਜਾਂ ਸਰੂਪਾਂ ਤੱਕ ਧਰਮਸ਼ਾਲਾ ਚ ਬੈਠ ਕੇ ਉਪਦੇਸ਼ ਦਿੰਦੇ ਸਨ ਮਹਾਰਾਜ ਜੀ, ਤੇ ਇਹ ਇੱਕ ਥਾਂ ਤੇ ਟੇਕੇ ਬਹਿੰਦੇ ਨਹੀਂ, ਕਦੀ ਸ਼ਿਕਾਰ ਖੇਡਣ ਇੱਧਰ ਚਲੇ ਗਏ, ਕਦੀ ਘੋੜਾ ਭਜਾਉਣ ਚਲੇ ਗਏ, ਤੇ ਮੇਰੇ ਪਾਤਸ਼ਾਹ ਘਰ ਆਉਂਦੇ ਗੜ ਚੜਿਆ ਪਾਤਸ਼ਾਹ ਚੜਾਇਆ। ਲੋਕ ਕਹਿੰਦੇ ਦੇਖੋ ਪਹਿਲਾਂ ਬਾਦਸ਼ਾਹ ਆਪ ਘਰ ਆਉਂਦੇ ਰਹੇ ਮਹਾਰਾਜ ਦੇ ਦਰਸ਼ਨ ਕਰਨ, ਆਪ ਸਮੇਂ ਦੇ ਬਾਦਸ਼ਾਹ ਚੱਲ ਕੇ ਆਉਂਦੇ ਰਹੇ, ਇਹਨਾਂ ਨੂੰ ਫੜਨ ਦੀਆਂ ਗ੍ਰਿਫ਼ਤਾਰ ਕਰਨ ਦੀਆਂ ਵੀ ਉਤਾਂ ਹੋਣ ਡਈਆਂ, ਤਿਆਰੀ ਕਰਨ ਡਈ ਆ ਫੌਜ, ਤੇ ਉਹ ਬਾਦਸ਼ਾਹ ਨੇ ਆਪ ਇਹਨਾਂ ਨੇ ਕੰਮ ਦੂਜੇ ਸ਼ੁਰੂ ਕਰ ਦਿੱਤੇ, ਇਸ ਕਰਕੇ ਅਸੀਂ ਨਿੰਦਿਆ ਕਰਦੇ ਹਾਂ। ਫਿਰ ਕਹਿੰਦੇ ਨੇ ਉਮਤ ਮਹਿਲ ਨਾ ਪਾਮ ਦੀ ਨੱਠਾ ਫਿਰੇ ਨਾ ਡਰਿਆ ਡਰਾਇਆ, ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ, ਇਹ ਨੱਠੇ ਫਿਰਦੇ ਆਉਂਦਿਆਂ ਨੂੰ ਕਿਤੇ ਗਏ ਹੁੰਦੇ, ਦਰਸ਼ਨ ਨਹੀਂ ਦਿੰਦੇ। ਫਿਰ ਕਹਿੰਦੇ ਮੰਜੀ ਪਏ ਉਪਦੇਸ਼ ਦਾ ਕੁੱਤੇ ਰੱਖ ਸ਼ਿਕਾਰ ਖਡਾਇਆ। ਪਹਿਲੇ ਸਤਿਗੁਰੂ ਜੀ ਮੰਜੀ ਤੇ ਬੈਠ ਕੇ ਉਪਦੇਸ਼ ਦਿੰਦੇ ਸਨ ਬਾਣੀ ਦਾ, ਇਹਨਾਂ ਨੇ ਸ਼ਿਕਾਰੀ ਕੁੱਤੇ ਰੱਖੇ ਤੇ ਸ਼ਿਕਾਰ ਖੇਡਦੇ ਰਹਿੰਦੇ ਆ। ਫਿਰ ਕਹਿੰਦੇ ਨੇ ਬਾਣੀ ਕਰ ਸੁਣ ਗਾਂਵ ਦਾ ਕਥੇ ਨਾ ਸੁਣੇ ਗਾਵ ਸੁਣਾਇਆ। ਮਹਾਰਾਜ ਪਹਿਲਾਂ ਬਾਣੀ ਉਚਾਰਦੇ ਸਨ, ਗਾਉਂਦੇ ਸਨ, ਕਥਾ ਕਰਦੇ ਸਨ, ਇਹ ਨਾ ਕਥਾ ਕਰਦੇ ਆ, ਨਾ ਬਾਣੀ ਉਚਾਰਦੇ ਆ, ਨਾ ਬਾਣੀ ਗਾਉਂਦੇ ਆ, ਨਾ ਕੀਰਤਨ ਕਰਦੇ ਆ। ਸੇਵਕ ਪਾਸ ਰੱਖਿਆ ਨਾ ਦੁਸ਼ਟ ਦੋਹੀ ਆਗੂ ਮੋਹ ਲਾਇਆ। ਕਹਿੰਦੇ ਪਹਿਲੇ ਸਤਿਗੁਰੂ ਜੀ ਵੇਖੋ ਸਿੱਖਾਂ ਨੂੰ ਆਪਣੇ ਸੇਵਕ ਰੱਖਦੇ ਸਨ, ਇਹਨਾਂ ਨੇ ਤੁਰਕਾਂ ਨੂੰ ਆਪਣੇ ਸੇਵਕ ਰੱਖ ਕੇ ਆਗੂ ਬਣਾ ਦਿੱਤਾ, ਪੈਂਦੇ ਅੱਖਾਂ ਵਰਗਿਆਂ ਦਾ ਆਪ ਜ਼ੋਰ ਕਰਵਾਉਂਦੇ ਆ ਤੇ ਉਹਨਾਂ ਨੂੰ ਮੁਖੀ ਬਣਾ ਲਿਆ ਲਿਆ ਕੇ। ਕਹਿੰਦੇ ਇੱਥੋਂ ਤੱਕ ਤਾਂ ਬਚਨ ਜਦੋਂ ਉਹਨਾਂ ਨਿੰਦਿਆ ਦੇ ਕੀਤੇ, ਪਰ ਫਿਰ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜੀ ਉਹਨਾਂ ਨੂੰ ਸਮਝਾਇਆ, ਉਹਨਾਂ ਨੂੰ ਆਖਿਆ ਦੇਖੋ ਗੁਰੂ ਸਾਹਿਬ ਜੀ ਨੇ ਸਿੱਖੀ ਦੀ ਫਲਵਾੜੀ ਨੂੰ ਬਚਾਉਣ ਵਾਸਤੇ ਇਹ ਸ਼ਸਤਰਾਂ ਦੀ ਦੁਆਲੇ ਕੰਡਿਆਲੀ ਵਾੜ ਕੀਤੀ ਹੈ, ਤੇ ਕਰਨੀ ਪੈਂਦੀ ਉਨੀ ਦੇਰ ਵਾੜ, ਉਨੀ ਦੇਰ ਬਚਦੀ ਨੀ ਖੇਤੀ ਜਿੰਨੀ ਦੇਰ ਉਹਦੇ ਦੁਆਲੇ ਵਾੜ ਨਾ ਕੀਤੀ ਜਾਵੇ। ਆਖਿਆ ਸੀ ਤੁਸੀਂ ਜੇ ਸਿੱਖ ਜੇ ਤੇ ਮਹਾਰਾਜ ਦੀ ਕੀਤੀ ਤੇ ਕਿੰਤੂ ਨਾ ਕਰੋ। ਸਿੱਖ ਚਰਨ ਕੰਵਲ ਸਿੱਖ ਪਵਰ ਲਭਾਇਆ, ਅਜਾਰ ਜਰੇ ਨਾ ਆਪ ਜਣਾਇਆ। ਭਾਈ ਗੁਰਦਾਸ ਜੀ ਨੇ ਅੱਗੇ ਬਚਨ ਕੀਤੇ, ਕਹਿੰਦੇ ਜਿਹੜਾ ਸਿੱਖ ਆ ਉਹ ਮਹਾਰਾਜ ਦੇ ਚਰਨਾਂ ਕੰਵਲਾਂ ਦਾ ਪਹੁਰਾ ਹੁੰਦਾ, ਗੁਰੂ ਸਾਹਿਬ ਜੀ ਨੇ ਤੇ ਅਜਰ ਸ਼ਕਤੀ ਨੂੰ ਜਰਿਆ ਆਪਣੇ ਆਪ ਜਣਾਉਂਦੇ ਨੇ, ਸੱਚ ਨਾ ਲੁਕੇ ਲੁਕਾਇਆ। ਉਹ ਕਹਿੰਦੇ ਸੱਚ ਨੇ ਪ੍ਰਗਟ ਹੋਣਾ, ਤੇ ਅਸਲ ਵਿਚ ਜਿਹੜਾ ਸੱਚ ਗੁਰੂ ਨਾਨਕ ਦੇਵ ਜੀ ਪ੍ਰਗਟ ਕਰ ਗਏ ਉਹਨੂੰ ਪ੍ਰਫੁਲਤ ਕਰਨ ਵਾਸਤੇ ਛੇਵੇਂ ਪਾਤਸ਼ਾਹ ਜੀ ਨੇ ਇਹ ਹੁਣ ਸ਼ਸਤਰਧਾਰੀ ਹੋਣ ਵਾਸਤੇ ਫੌਜ ਰੱਖੀ ਤੇ ਆਖਿਆ ਸਾਰਿਆਂ ਨੂੰ ਪ੍ਰੇਰਣਾ ਦਿੱਤੀ, ਕਿਉਂਕਿ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਲੋਹ ਤੇ ਬਿਠਾਲ ਦਿੱਤਾ ਉਹ ਸਿੱਖਾਂ ਨੂੰ ਕਦੋਂ ਮਾਫ਼ ਕਰਨਗੇ, ਤੇ ਹੁਣ ਸਿੱਖੀ ਬਚਦੀ ਤਾਂ ਜੇ ਇਹ ਸਿੱਖੀ ਯੋਧਿਆਂ ਵਾਂਗ ਸ਼ਸਤਰਧਾਰੀ ਹੋ ਕੇ ਰਹੇ। ਤੇ ਉੱਥੇ ਹੋਰ ਬਚਨ ਭਾਈ ਗੁਰਦਾਸ ਜੀ ਨੇ ਕੀਤੇ, ਉਹ ਕਹਿੰਦੇ ਨੇ ਛੇਤੀ ਵਾਰ ਸੋ ਢਿੰਗੜੀ ਚੱਕਰ ਆਸ ਪਾਸ ਜਿਉਂ ਪੱਗ ਹੈ। ਕਹਿੰਦੇ ਨੇ ਜਿਵੇਂ ਖੇਤੀ ਨੂੰ ਵਾੜ ਕਰਨੀ ਪੈਂਦੀ ਨਾ, ਕੰਡਿਆਲੀ ਵਾੜ ਖੇਤੀ ਨੂੰ ਕਰੀਏ ਤੇ ਫਿਰ ਅਵਾਰਾ ਪਸ਼ੂਆਂ ਤੋਂ ਖੇਤੀ ਬਚਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਦੀ ਖੇਤੀ ਬਚਾਉਣ ਲਈ ਸ਼ਸਤਰਧਾਰੀ ਸ਼ਸਤਰਾਂ ਦੀ ਵਾੜ ਕਰ ਦਿੱਤੀ ਛੇਵੇਂ ਪਾਤਸ਼ਾਹ ਜੀ ਨੇ। ਕਹਿੰਦੇ ਬਾਗ ਦੇ ਆਲੇ ਦੁਆਲੇ ਜਿਵੇਂ ਕਿੱਕਰਾਂ ਨੀ ਲਾਈਆਂ ਹੁੰਦੀਆਂ ਸਿਆਣਿਆਂ ਨੇ, ਬਾਗ ਫਲਾਂ ਦਾ ਬਚਦਾ ਹੀ ਤਾਂ ਆਲੇ ਦੁਆਲੇ ਕਿੱਕਰਾਂ ਹੋਣ, ਤਾਂ ਨਹੀਂ ਤਾਂ ਅਜਾੜਾ ਹੋ ਜਾਵੇ ਬਾਗ ਦਾ। ਫਿਰ ਕਹਿੰਦੇ ਨੇ ਸੱਪ ਪਲੇਟਿਆ ਚੰਦਨ ਬੂਹਾ ਬੂਹੇ ਜੰਦਾ ਕੁੱਤਾ ਜੱਗ ਹੈ ਕਵਲਾ ਕੰਡੇ ਜਾਣੀਆਂ। ਕਹਿੰਦੇ ਦੇਖੋ ਚੰਦਨ ਨੂੰ ਸੱਪ ਨੇ ਵਲੇਵੇਂ ਮਾਰੇ ਹੁੰਦੇ ਤੇ ਚੰਦਨ ਬਚਦਾ ਹੀ ਤਾਂ, ਘਰ ਉਸ ਦਾ ਬਚਦਾ ਜਿਸ ਨੇ ਦਰਵਾਜੇ ਨੂੰ ਜੰਦਰਾ ਮਾਰਿਆ ਹੋਵੇ ਤੇ ਕੁੱਤਾ ਬਾਹਰ ਜਾਗਦਾ ਹੋਵੇ ਤੇ ਘਰ ਨਹੀਂ ਤੇ ਘਰ ਲੁੱਟਿਆ ਜਾਵੇਗਾ। ਜਿਵੇਂ ਘਰ ਨੂੰ ਬਚਾਉਣ ਲਈ ਦਰਵਾਜੇ ਨੂੰ ਭਾਈ ਗੁਰਦਾਸ ਜੀ ਕਹਿੰਦੇ ਜੰਦਰਾ ਮਾਰਨਾ ਪੈਂਦਾ, ਰਾਖੀ ਰਾਖੀ ਵਾਸਤੇ ਕੁੱਤਾ ਬਿਠਾਉਣਾ ਪੈਂਦਾ, ਇਸੇ ਤਰ੍ਹਾਂ ਇਸ ਹੁਣ ਸਿੱਖੀ ਦੀ ਫਰਵਾੜੀ ਨੂੰ ਖੇਤੀ ਨੂੰ ਬਚਾਉਣ ਵਾਸਤੇ ਇਹ ਹੁਣ ਦੁਆਲੇ ਦੁਆਲੇ ਸ਼ਸਤਰਾਂ ਦੀ ਵਾੜ ਕਰ ਦਿੱਤੀ ਹੈ। ਇਹ ਜੰਦਰਾ ਮਾਰਿਆ ਮਹਾਰਾ ਸੱਚੇ ਪਾਤਸ਼ਾਹ ਜੀ ਨੇ। ਫਿਰ ਆਖਿਆ ਜੀ ਫਿਰ ਇਹ ਮਾਰਦੇ ਕਿਉਂ ਲੋਕਾਂ ਨੂੰ, ਇਹ ਤਾਂ ਮਾਰਨ ਦੀ ਤਿਆਰੀ ਕਰੀ ਫਿਰਦੇ ਆ ਤੇ ਜੰਗ ਕਰਨਗੇ। ਉੱਥੇ ਫਿਰ ਹੋਰ ਬਚਨ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜੀ ਕੀਤੇ, ਉਹ ਕਹਿੰਦੇ ਨੇ ਜਿਉਂ ਕਰ ਤੋਂ ਖੂਹ ਹੈ ਨਿਕਲੈ ਗਲ ਬੱਧੈ ਪਾਣੀ। ਕਹਿੰਦੇ ਜਿੰਨੀ ਦੇਰ ਬਾਲਟੀ ਦੇ ਨਾਲ ਰੱਸਾ ਨਾ ਬੱਧਾ ਜਾਵੇ, ਬਾਲਟੀ ਦੇ ਗਲ ਨੂੰ ਰੱਸੇ ਦਾ ਫਾਹ ਦਿੱਤਾ ਨਾ ਜਾਵੇ, ਪਾਣੀ ਖੂਹ ਚੋਂ ਨਿਕਲ ਸਕਦਾ, ਕਦੇ ਵਾਸਤੇ ਨੀ ਨਿਕਲਦਾ। ਪਾਣੀ ਕੱਢਣ ਲਈ ਲੱਜ ਬਾਲਟੀ ਦੇ ਨਾਲ ਬੰਨਣੀ ਪੈਂਦੀ ਹੈ। ਇਸੇ ਤਰ੍ਹਾਂ ਕਹਿੰਦੇ ਨੇ ਜਿਉਂ ਮਨ ਕਾਲੇ ਸੱਪ ਜਿਉਂ ਹੱਸ ਦੇ ਨਾ ਜਾਣੀ, ਜਿਵੇਂ ਕਾਲੇ ਸੱਪ ਦੇ ਕਹਿੰਦੇ ਸਿਰ ਚ ਮਣੀ ਹੁੰਦੀ ਤੇ ਉਹਦੇ ਕੋਲੋਂ ਕਿਸੇ ਨੇ ਲੈਣੀ ਹੈ ਤੇ ਉਹ ਹੱਸ ਕੇ ਦੇ ਦੇਗਾ, ਸੱਪ ਨੂੰ ਮਾਰਨਾ ਪੈਂਦਾ ਤੇ ਫਿਰ ਮਣੀ ਲੈਣੀ ਪੈਂਦੀ ਹੈ। ਬਿਨਾਂ ਸੱਪ ਨੂੰ ਮਾਰੇ ਤੋਂ ਕਹਿੰਦੇ ਮਣੀ ਸੱਪ ਕਿੱਦਾਂ ਦੇ ਦੇਵੇਗਾ। ਫਿਰ ਕਹਿੰਦੇ ਨੇ ਜਾਣ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ, ਜੇ ਕਿਸੇ ਨੇ ਕਸਤੂਰੀ ਲੈਣੀ ਤੇ ਮਿਰਗ ਦੇ ਸਰੀਰ ਚ ਹੁੰਦੀ ਤੇ ਜਿੰਨੀ ਦੇਰ ਮਿਰਗ ਨੂੰ ਮਾਰੇ ਨਾ ਮਿਰਗ ਕਸਤੂਰੀ ਨੂੰ ਹੱਥ ਨਹੀਂ ਲਾਉਣ ਦਿੰਦਾ, ਉਹ ਕਿੱਦਾਂ ਦੇ ਦੇਗਾ। ਕਹਿੰਦੇ ਤੇਲ ਚਲੋ ਕਿਉਂ ਨਿਕਲਿਆ ਬਿਣਕੀ ਪੀੜੇ ਕਹਾਣੀ, ਜੇ ਤਿਲਾਂ ਚੋਂ ਤੇਲ ਕੱਢਣਾ ਤੇ ਘਾੜੀ ਕਹਾਣੀ ਪੀੜੇ ਤੋਂ ਬਿਨਾਂ ਤੇਲ ਕਿਵੇਂ ਨਿਕਲ ਸਕਦਾ, ਤੇਲ ਲੈਣ ਲਈ ਕਹਾਣੀ ਪੀੜਨੀ ਪੈਣੀ ਹੈ। ਤੇ ਫਿਰ ਕਹਿੰਦੇ ਨੇ ਇਸੇ ਤਰ੍ਹਾਂ ਬੇਮੁੱਖ ਲੋਹਾ ਸਾਧੀਏ ਵਗਦੀ ਵਧਾਣੀ। ਭਾਈ ਗੁਰਦਾਸ ਜੀ ਨੇ ਆਖਿਆ ਬੇਮੁੱਖਾਂ ਨੂੰ ਜਿਵੇਂ ਲੋਹੇ ਨੂੰ ਸਾਧਣ ਵਾਸਤੇ ਵਧਾਣਾ ਦੀਆਂ ਚੋਟਾਂ ਮਾਰਨੀਆਂ ਪੈਂਦੀਆਂ, ਬੇਮੁੱਖਾਂ ਨੂੰ ਜ਼ਾਲਮਾਂ ਨੂੰ ਸੋਧਣ ਵਾਸਤੇ ਹੁਣ ਇਹ ਸ਼ਸਤਰਾਂ ਦੀ ਮਾਰ ਮਾਰਨੀ ਪੈਣੀ। ਇਸ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਸ਼ਸਤਰਧਾਰੀ ਆਪਣੇ ਕੋਲੇ ਯੋਧੇ ਰੱਖੇ ਆ। ਜਦੋਂ ਭਾਈ ਗੁਰਦਾਸ ਜੀ ਨੇ ਸਮਝਾਇਆ, ਫਿਰ ਸਾਧ ਸੰਗਤ ਜੀ ਨਿੰਦਕਾਂ ਨੇ ਆਪਣਾ ਮੂੰਹ ਬੰਦ ਕੀਤਾ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਠੀਕ ਹੈ ਭਾਈ ਗੁਰਦਾਸ ਜੀ ਭੁੱਲ ਹੋਈ ਸਾਡੇ ਤੋਂ, ਅਸੀਂ ਤਾਂ ਸੋਚਿਆ ਮਹਾਰਾਜ ਨੇ ਸਾਰਾ ਕੁਝ ਉਲਟ ਪੁਲਟ ਕਰਤੀ ਮਰਿਆਦਾ, ਇਹਨਾਂ ਨੇ ਕੰਮ ਹੀ ਪੁੱਠਾ ਸ਼ੁਰੂ ਕਰਤਾ ਪਹਿਲੇ ਸਤਿਗੁਰਾਂ ਤੋਂ। ਭਾਈ ਗੁਰਦਾਸ ਜੀ ਨੇ ਆਖਿਆ ਵੀ ਦੇਖੋ ਇਹ ਸ਼ੰਕਾ ਕੱਚੀਆਂ ਮਨਾਂ ਕਰਕੇ ਹੈ, ਤੇ ਉਵੇਂ ਆਪਾਂ ਇਤਿਹਾਸ ਪੜ੍ਹੀਏ ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਜੀ ਦੀ ਨਿੰਦਿਆ ਵਿੱਚ ਬਾਬਾ ਬੁੱਢਾ ਜੀ ਨਹੀਂ ਸ਼ਾਮਲ ਹੋਏ, ਭਾਈ ਲੰਗਾਹ ਜੀ, ਭਾਈ ਬਿਧੀ ਚੰਦ ਜੀ, ਭਾਈ ਪ੍ਰਾਣਾ ਜੀ, ਭਾਈ ਜੇਠਾ ਜੀ, ਭਾਈ ਗੁਰਦਾਸ ਜੀ, ਇਹਨਾਂ ਚੋਂ ਕਿਸੇ ਨੇ ਇੱਕ ਲਫ਼ਜ਼ ਨਹੀਂ ਆਖਿਆ। ਇਹਨਾਂ ਨੇ ਮਨਾ ਕੀਤਾ ਉਹਨਾਂ ਨਿੰਦਿਆ ਕਰਨ ਵਾਲਿਆਂ ਨੂੰ ਵੀ ਜੇ ਸਿੱਖ ਖਵਾਉਂਦੇ ਜੇ ਤੇ ਸਿਰਫ ਮਹਾਰਾਜ ਦੇ ਚਰਨਾਂ 'ਚ ਯਕੀਨ ਰੱਖੋ ਤੇ ਵੇਖੋ ਮਹਾਰਾਜ ਕੌਤਕ ਕੀ ਕਰਦੇ ਆ, ਕਿੰਤੂ ਨਹੀਂ ਤੁਸੀਂ ਕਰ ਸਕਦੇ। ਗੁਰੂ ਦੀ ਮੱਤ ਨੂੰ ਸਮਝਣਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ, ਮਹਾਰਾਜ ਦੇ ਕੌਤਕਾਂ ਨੂੰ ਸਾਰੇ ਸਮਝ ਲੈਣ ਇਹ ਏਡਾ ਸੌਖਾ ਕੰਮ ਨਹੀਂ ਸੀ। ਸਮਝਾਇਆ ਭਾਈ ਗੁਰਦਾਸ ਜੀ ਨੇ, ਜਿਹੜੇ ਸਿੱਖ ਸੀ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਕੀਤੇ ਕਰਮ ਦੀ ਮਾਫ਼ੀ ਮੰਗ ਲਈ। ਐਸੇ ਮਹਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਅੱਜ ਗੁਰਿਆਈ ਦਿਵਸ ਸੀ ਤੇ ਸੰਗਤਾਂ ਨੇ ਮਨਾਇਆ ਬਹੁਤ ਪਿਆਰ ਨਾਲ, ਸ਼ਰਧਾ ਨਾਲ ਸੰਗਤਾਂ ਨੇ ਸੇਵਾ ਕੀਤੀ। ਅੱਜ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਭੋਗ ਪਏ ਸਨ ਸ੍ਰੀ ਅਖੰਡ ਸਾਹਿਬ ਜੀ ਦੇ, ਇਸ ਕਰਕੇ ਕੁਝ ਕੁ ਬੇਨਤੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਉਹਨਾਂ ਦੇ ਗੁਣਾਂ ਤੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਸੰਗਤਾਂ ਅੱਗੇ ਕੀਤੀ ਹੈ। ਆਓ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ, ਪੰਜਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਸ਼ਬਦ ਲੜੀਵਾਰ ਗੁਰਬਾਣੀ ਦੀ ਕਥਾ ਜੋ ਬਲਾਵਲ ਰਾਗ ਵਿੱਚ ਚੱਲ ਰਹੀ ਹੈ, ਜਿਵੇਂ ਮਹਾਰਾਜ ਕਿਰਪਾ ਕਰਦੇ ਆ ਉਹ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਬਿਲਾਵਲ ਮਹੱਲਾ ਪੰਜਵਾ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ।
ਮਹਾਰਾਜ ਜੀ ਕਿਰਪਾ ਕਰਦੇ ਬਲਾਵਲ ਰਾਗ ਵਿੱਚ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਸਾਡਾ ਜਿਹੜਾ ਪ੍ਰੀਤਮ ਹੈ ਨਾ ਅਕਾਲ ਪੁਰਖ ਵਾਹਿਗੁਰੂ ਉਹ ਸੁਖਾਂ ਦਾ ਖਜ਼ਾਨਾ ਹੈ ਜੀ।
ਅਗਣਤ ਗੁਣ ਠਾਕੁਰ ਪ੍ਰਭ ਤੇਰੇ।
ਠਾਕੁਰ ਹੇ ਹੇ ਪਰਮਾਤਮਾ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ, ਕੋਈ ਤੇਰੇ ਸਾਰੇ ਗੁਣਾਂ ਨੂੰ ਕਥਨ ਨਹੀਂ ਕਰ ਸਕਦਾ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ।
ਓਹੀ ਅਨਾਥ ਤੁਮਰੀ ਸ਼ਰਣ ਆਈ।
ਮਹਾਰਾਜ ਅਸੀਂ ਅਨਾਥ ਹਾਂ, ਸਾਡਾ ਕੋਈ ਮਾਲਕ ਨਹੀਂ, ਤੇ ਤੈਨੂੰ ਆਪਣਾ ਮਾਲਕ ਜਾਣ ਕੇ ਅਸੀਂ ਤੇਰੀ ਸ਼ਰਨ ਵਿਚ ਆਏ ਹਾਂ। ਮੇਲ ਲਹਿ ਦਇਆਲ ਚਹਿ ਪਏ ਦੁਆਰਿਆ, ਰੱਖ ਲਿਓ ਦੀਨ ਦਇਆਲ ਪ੍ਰਮਤ ਬਵਹਾਰਿਆ। ਮਹਾਰਾਜ ਤੁਸੀਂ ਮਾਲਕ ਜੇ, ਤੁਹਾਡੀ ਸ਼ਰਨ ਵਿਚ ਅਸੀਂ ਆਏ ਹਾਂ, ਤੁਸੀਂ ਰੱਖਿਆ ਕਰੋ ਜੀ।
ਕਰ ਕਿਰਪਾ ਹਰ ਚਰਨ ਧਿਆਈ।
ਮਹਾਰਾਜ ਤੁਸੀਂ ਐਸੀ ਕਿਰਪਾ ਕਰੋ, ਤੁਹਾਡੇ ਚਰਨਾਂ ਨੂੰ ਧਿਆਉਣ ਲੱਗ ਪਈਏ ਅਸੀਂ ਹਰ ਵੇਲੇ ਜੀ।
ਦਇਆ ਕਰੋ ਬਸੋ ਮਨ ਆਏ।
ਮਹਾਰਾਜ ਇੱਕ ਸਾਡੇ ਤੇ ਦਇਆ ਕਰੋ ਵੀ ਸਾਡੇ ਮਨ ਵਿਚ ਆਣ ਕੇ ਵਸ ਜਾਓ, ਮਨ ਮਹਾਰਾਜ ਤੁਹਾਡੇ ਰੂਪ ਵਿਚ ਭੇਦ ਹੋ ਜਾਵੇ, ਤੁਹਾਡੇ ਸਰੂਪ ਦੇ ਗੁਣਾਂ ਨੂੰ ਕਥਨ ਕਰਨ ਲੱਗ ਪਵੇ ਸਾਡਾ ਮਨ। ਇਹ ਤੁਸੀਂ ਦਇਆ ਕਰੋਗੇ ਤਾਂ ਹੋਵੇਗਾ, ਤੁਹਾਡੀ ਦਇਆ ਤੋਂ ਬਿਨਾਂ ਨਹੀਂ, ਇਹ ਦਇਆ ਤੁਹਾਡੇ ਤੋਂ ਮੰਗਦੇ। ਦਇਆ ਕਰਕੇ ਮਨ ਵਿਚ ਵਾਸਾ ਕਰੋ ਜੀ।
ਮੋਹੇ ਨਿਰਗੁਣ ਲੀਜੈ ਲੜ ਲਾਏ।
ਮਹਾਰਾਜ ਸਾਡੇ ਚ ਕੋਈ ਗੁਣ ਨਹੀਂ, ਤੁਸੀਂ ਨਿਰਗੁਣਿਆਂ ਨੂੰ ਵੀ ਮਹਾਰਾਜ ਗੱਲ ਨਾਲ ਲਾ ਲੈਂਦੇ ਜੇ ਤੁਹਾਡੇ ਦਰ ਦੀ ਵਡਿਆਈ। ਮੇਰੇ ਵਿਚ ਵੀ ਕੋਈ ਗੁਣ ਨਹੀਂ, ਅਸੀਂ ਤੇ ਅਵਗੁਣਾਂ ਦੇ ਪਰੇ ਹਾਂ, ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖਾ ਬਿਖਾਈ। ਏਦਾਂ ਦੀ ਮਹਾਰਾਜ ਸਾਡੀ ਹਾਲਤ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਤੁਸੀਂ ਦਇਆ ਕਰੋ ਤੇ ਤੁਹਾਡੀ ਮਿਹਰ ਨਾਲ ਤਾਂ ਪੱਥਰ ਤਰ ਜਾਂਦੇ ਆ, ਸਾਡੇ ਤੇ ਵੀ ਕਿਰਪਾ ਕਰੋ। ਗੁਣ ਸਾਡੇ ਚ ਕੋਈ ਨੀ, ਮੋਹੇ ਨਿਰਗੁਣ, ਮੈਂ ਨਿਰਗੁਣ ਹਾਂ। ਲੀਜਾ ਲੜ ਲਾਏ ਪਰ ਤੁਹਾਡੇ ਦਰ ਤੇ ਆ ਗਿਆ, ਕਿਰਪਾ ਕਰਕੇ ਆਪਣੇ ਲੜ ਆਪਣੇ ਪੱਲੇ ਲਾ ਲਓ ਜੀ। ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ।
ਰੱਬ ਚੇਤੇ ਆਵੇ ਤਾਂ ਕੈਸੀ ਭੀੜ।
ਕਹਿੰਦੇ ਉੱਪਰ ਸੀ ਸਾਧ ਸੰਗਤ ਜੀ ਇਥੋਂ ਤੱਕ ਅਰਦਾਸ ਬੇਨਤੀ। ਹੁਣ ਕਹਿੰਦੇ ਨੇ ਜਦੋਂ ਅਰਦਾਸ ਮਹਾਰਾਜ ਦੇ ਦਰ ਤੇ ਪ੍ਰਵਾਨ ਹੋ ਗਈ, ਕੋਈ ਪ੍ਰਮਾਤਮਾ ਨੂੰ ਚੇਤੇ ਕਰਨ ਲੱਗ ਗਿਆ ਤੇ ਫਿਰ ਉਹਨੂੰ ਦੁੱਖ ਕਿਵੇਂ ਆ? ਕੋਈ ਦੁੱਖ ਬਣਾ ਪ੍ਰਭ ਚੇਤ ਆਵੇ ਤਾਂ ਕੈਸੀ ਭੀੜ, ਭੀੜ ਪੈ ਹੀ ਨਹੀਂ ਸਕਦੀ। ਕੋਈ ਦੁੱਖ ਜਮਾਂ ਦਾ, ਕੋਈ ਜੰਮਣ ਮਰਨ ਦਾ, ਕੋਈ ਅਗਿਆਨ ਦਾ, ਕੋਈ ਪੀੜ, ਕੋਈ ਭੀੜ, ਕੋਈ ਦੁੱਖ ਰਹਿ ਨਹੀਂ ਸਕਦਾ ਜੇ ਪ੍ਰਮਾਤਮਾ ਚੇਤੇ ਆਉਣ ਲੱਗ ਪਵੇ ਤਾਂ ਜੀ।
ਹਰ ਸੇਵਕ ਨਾਹੀ ਜਮ ਪੀੜ।
ਹਰੀ ਦੇ ਸੇਵਕ ਨੇ ਸਾਧ ਸੰਗਤ ਜੀ ਉਹਨਾਂ ਨੂੰ ਜਮਾਂ ਦੀ ਪੀੜ ਨਹੀਂ ਹੁੰਦੀ, ਕਿਉਂਕਿ ਜਮ ਦੁੱਖ ਦਿੰਦੇ ਆ, ਯਾਤਨਾ ਦਿੰਦੇ ਆ, ਤਾੜਨਾ ਕਰਦੇ ਤੇ ਫਿਰ ਪੀੜ ਹੈ। ਕਹਿੰਦੇ ਨੇ ਜਮ ਤਾਂ ਨੇੜੇ ਨਹੀਂ ਆ ਸਕਦੇ। ਹਰ ਸੇਵਕ ਨਾਹੀ ਜਮ ਪੀੜ, ਹਰੀ ਦੀ ਸੇਵਾ ਕਰਨ ਵਾਲਿਆਂ ਨੂੰ ਸਾਧ ਸੰਗਤ ਜੀ ਜਮਾਂ ਦੀ ਪੀੜ ਨਹੀਂ ਹੁੰਦੀ। ਫਿਰ
ਸਰਬ ਦੁੱਖ ਹਰ ਸਿਮਰਤ ਨਸੈ।
ਹਰੀ ਦਾ ਸਿਮਰਨ ਕਰਨ ਕਰਕੇ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ। ਸਰਬ ਦੁੱਖ ਹਰ ਸਿਮਰਤ ਨਸੈ, ਜਿੱਥੇ ਪ੍ਰਮਾਤਮਾ ਦਾ ਸਾਧ ਸੰਗਤ ਜੀ ਸਿਮਰਨ ਹੋਣ ਲੱਗ ਪਵੇ, ਉਥੋਂ ਆਧੀਆਂ ਵਿਆਧੀਆਂ ਅਪਾਧੀਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ।
ਜਾਂ ਕੈ ਸੰਗ ਸਦਾ ਪ੍ਰਭ ਵਸੈ।
ਜਿਨ੍ਹਾਂ ਦਾ ਸਾਧ ਸੰਗਤ ਜੀ ਸੰਗੀ ਨਾਮ ਬਣ ਜਾਵੇ ਉਹਨਾਂ ਦੇ ਕੋਲ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਹੈ।
ਰੱਬ ਕਾ ਨਾਮ ਮਨ ਤਨ ਆਧਾਰ।
ਉਹਨਾਂ ਦੇ ਮਨ ਦਾ ਆਸਰਾ ਵੀ ਨਾਮ ਹੁੰਦਾ, ਤਨ ਦਾ ਆਸਰਾ ਵੀ ਨਾਮ ਹੀ ਹੁੰਦਾ ਪ੍ਰਮਾਤਮਾ ਦਾ।
ਵਿਸਰਤ ਨਾਮ ਹੋਵਤ ਤਨ ਸ਼ਾਰ।
ਜਿਨ੍ਹਾਂ ਨੂੰ ਨਾਮ ਵਿਸਰ ਜਾਵੇ ਸਾਧ ਸੰਗਤ ਜੀ ਕਹਿੰਦੇ ਗੁਰਮੁਖੋ, ਸਰੀਰ ਉਹਨਾਂ ਦਾ ਸਵਾਹ ਜੇ ਕੁਝ ਨਾ ਸਮਝਣ। ਸਰੀਰ ਹੈ ਵੀ ਜਿੰਦ ਚੱਲਦੀ, ਖਾਂਦੇ ਪੀਂਦੇ ਸੌਂਦੇ ਜਾਗਦੇ ਨੇ ਤੁਰੇ ਫਿਰਦੇ, ਪਰ ਕਹਿੰਦੇ ਸਮਝ ਲਓ ਭਈ ਉਹ ਸਵਾਹ ਦੀ ਤਰ੍ਹਾਂ ਸਰੀਰ। ਉਵੇਂ ਤਾਂ ਸਰੀਰ ਸਾਧ ਸੰਗਤ ਜੀ ਮਹਾਰਾਜ ਨੇ ਸਰੀਰ ਦੀ ਵਡਿਆਈ ਬੜੀ ਕੀਤੀ ਆ, ਕਬੀਰ ਮਾਨਸ ਜਨਮ ਦੁਰਲੱਭ ਹੈ ਆਖਿਆ, ਪਰ ਕਹਿੰਦੇ ਉਹਨਾਂ ਦਾ ਦੁਰਲੱਭ ਆ ਜਿਹੜੇ ਨਾਮ ਜਪਣ ਵਾਲੇ। ਦੂਜਿਆਂ ਨੂੰ ਤਾਂ ਕਹਿੰਦੇ ਤੂੰ ਸਵਾਹ ਦੀ ਪੰਡ ਚੁੱਕੀ ਫਿਰਦਾ, ਸਰੀਰ ਤੇਰਾ ਕੀ? ਬਿਸਰਤ ਨਾਮ ਹੋਵਤ ਤਨ ਸ਼ਾਰ, ਨਾਮ ਭੁਲਾ ਦਿੱਤਾ ਉਵੇਂ ਵੀ ਸਰੀਰ ਨੇ ਇੱਕ ਦਿਨ ਸਵਾਹ ਦੀ ਮੁੱਠ ਹੋ ਜਾਣਾ। ਸਰੀਰ ਤੋਂ ਨਾਮ ਜਪਣ ਵਾਲਾ ਸੇਵਾ ਵਾਲਾ ਕਾਰਜ ਕਰ ਤੂੰ।
ਰੱਬ ਚੇਤੇ ਆਏ ਪੂਰਨ ਸਭ ਕਾਜ।
ਪਰਮਾਤਮਾ ਚੇਤੇ ਆਉਣ ਲੱਗ ਪਵੇ ਤੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ।
ਹਰ ਬਿਸਰਤ ਸਭ ਕਾ ਮੁਹਤਾਜ।
ਜੇ ਹਰੀ ਬਿਸਰ ਜਾਵੇ ਸਾਧ ਸੰਗਤ ਜੀ ਫਿਰ ਜਣੇ ਖਣੇ ਦੀ ਮੁਹਤਾਜਗੀ ਕਰਨੀ ਪੈਂਦੀ। ਹਰ ਬਿਸਰਤ ਸਭ ਕਾ ਮੁਹਤਾਜ, ਫਿਰ ਤਾਂ ਆਖਿਆ ਨਾ ਭਾਈ ਗੁਰਦਾਸ ਜੀ ਨੇ ਆਖਿਆ ਮਨਮੁਖਤਾ ਹੀ ਆ ਗਈ, ਰੱਬ ਵਿਸਰ ਗਿਆ ਤੇ ਮਨਮੁਖ ਹੋਏ ਬੰਦੇ ਕਾ ਬੰਦਾ। ਫਿਰ ਉਹ ਬੰਦਾ ਬੰਦੇ ਦੀ ਬੰਦਗੀ ਤਾਂ ਕਰਦਾ, ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਸਾਧ ਸੰਗਤ ਜੀ ਫਿਰ, ਕਿਉਂਕਿ ਮਥਾਜਗੀ ਹਰੇਕ ਦੀ ਚੱਲਣੀ ਪੈਂਦੀ ਆ। ਜੇ ਰੱਬ ਵਿਸਰ ਗਿਆ, ਪਰਮਾਤਮਾ ਕੋਲ ਹੈ ਤੇ ਫਿਰ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਫਿਰ ਮੈਨੂੰ ਕੀ ਮਥਾਜਗੀ ਕਿਸੇ ਦੀ ਜੇ ਤੂੰ ਕਿਰਪਾ ਕਰਨ ਵਾਲਾ ਬੈਠਾ ਤੇ। ਪਰ ਜੇ ਰੱਬ ਹੀ ਭੁੱਲ ਗਿਆ ਫਿਰ ਕਹਿੰਦੇ ਨੇ ਹਰੇਕ ਦੀ ਮਥਾਜਗੀ ਹੈ ਜੀ।
ਚਰਨ ਕਮਲ ਸੰਗ ਲਾਗੀ ਪ੍ਰੀਤ,
ਜਿਹਨਾਂ ਗੁਰਮੁਖਾਂ ਦੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਨਾਲ ਪ੍ਰੀਤੀ ਲੱਗੀ ਹੈ,
ਬਿਸਰ ਗਈ ਸਭ ਦੁਰਮਤ ਰੀਤ।
ਉਹਨਾਂ ਨੂੰ ਸਾਧ ਸੰਗਤ ਜੀ ਇਹ ਜਿਹੜੀ ਖੋਟੀ ਮਤ ਵਾਲੀ ਰੀਤੀ ਸੀ ਨਾ ਉਹਨਾਂ ਦੀ ਪਹਿਲਾਂ, ਜਿਹੜੀ ਉਹਨਾਂ ਦੇ ਸਰੀਰ ਦੀ ਰੀਤੀ ਪਹਿਲਾਂ ਖੋਟੀ ਮਤ ਕਰਕੇ ਸੀ, ਸਰੀਰ ਚੱਲਦਾ ਸੀ ਸਾਧ ਸੰਗਤ ਜੀ ਖੋਟੀ ਮਤ ਦਾ ਪ੍ਰੇਰਿਆ ਕਹਿੰਦੇ ਨੇ, ਉਹ ਹੁਣ ਸਾਰੀ ਖੋਟੀ ਮਤ ਵਿਸਰ ਗਈ ਚਲੀ ਗਈ। ਜਿਨ੍ਹਾਂ ਦੀ ਪ੍ਰੀਤੀ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਹੈ ਉਹਨਾਂ ਦੇ ਅੰਦਰੋਂ ਖੋਟੀ ਮਤ ਨਿਕਲ ਜਾਂਦੀ ਹੈ।
ਮਨ ਤਨ ਅੰਤਰ ਹਰ ਹਰ ਮੰਤਰ,
ਉਹਨਾਂ ਦੇ ਸਾਧ ਸੰਗਤ ਜੀ ਮਨ ਚ ਤਨ ਚ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਮੰਤਰ ਹਰ ਵੇਲੇ ਚੱਲਦਾ ਰਹਿੰਦਾ ਜਿਹੜਾ ਗੁਰੂ ਤੋਂ ਮਿਲਦਾ ਹੈ।
ਨਾਨਕ ਭਗਤਨ ਕੈ ਘਰ ਸਦਾ ਆਨੰਦ,
ਕਹਿੰਦੇ ਗੁਰਮੁਖ ਭਗਤਾਂ ਦੇ ਹਿਰਦੇ ਰੂਪੀ ਘਰ ਚ ਸਦਾ ਆਨੰਦ ਬਣਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਮਨ ਨੂੰ ਚੈਨ ਨਾ ਆਉਂਦਾ ਹੋਵੇ ਕਹਿੰਦੇ ਨਾਮ ਜਪ ਸੁਖਣੀ ਸਾਹਿਬ ਦਾ ਪਾਠ ਕਰ ਲੈ, ਚੈਨ ਆ ਜਾਏਗਾ ਤੇਰੇ ਮਨ ਨੂੰ, ਸੋਹਣੀ ਦਾ ਨਹੀਂ ਕਰ ਸਕਦਾ। ਤੇ ਭਗਤਾਂ ਦੇ ਹਿਰਦੇ ਚ ਕਿਉਂ ਹਰ ਵੇਲੇ ਆਨੰਦ ਆ? ਕਿਉਂਕਿ ਭਗਤੀ ਕਰਦੇ ਆ, ਪਰਮਾਤਮਾ ਦੀ ਯਾਦ, ਇਸ ਕਰਕੇ ਆਨੰਦ। ਨਾਨਕ ਭਗਤਨ ਕਾ ਘਰ ਸਦਾ ਆਨੰਦ, ਭਗਤਾਂ ਦੇ ਘਰ ਵਿੱਚ ਆਨੰਦ ਸਦਾ ਦਾ ਕਿਸ ਲਈ ਹੈ? ਕਿਉਂਕਿ ਭਗਤੀ ਕਰਦੇ ਆ, ਪਰਮਾਤਮਾ ਨੂੰ ਚੇਤੇ ਕਰਦੇ ਗੁਰਮੁਖ, ਇਸ ਕਰਕੇ ਉਹਨਾਂ ਦੇ ਹਿਰਦੇ ਘਰ ਚ ਸਦਾ ਆਨੰਦ ਬਣਿਆ ਰਹਿੰਦਾ ਹੈ ਜੀ।
ਰਾਗ ਬਿਰਾਵਲ ਮਹੱਲਾ ਪੰਜਵਾ, ਘਰ ਦੂਜਾ ਜਾਨੜੀਏ ਕੈ ਘਰ ਗਾਵਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਅਗਲੇ ਸ਼ਬਦ ਚ ਕਿਰਪਾ ਕਰਦੇ ਹਨ। ਰਾਗ ਬਿਲਾਵਲ ਮਹੱਲਾ ਪੰਜਵਾ, ਬਹੁਤ ਸਾਰੇ ਸਰੂਪਾਂ ਤੇ ਸਾਧ ਸੰਗਤ ਜੀ ਇੱਥੇ ਰਾਗ ਨੀ ਲਿਖਿਆ ਆਉਂਦਾ, ਕਈ ਇਹ ਛਾਪੇ ਦੀ ਗਲਤੀ ਆ। ਉਵੇਂ ਰਾਗ ਹੈ ਪੁਰਾਤਨ ਸਰੂਪ, ਜਿਹੜਾ ਕਰਤਾਰਪੁਰ ਵਾਲੀ ਬੀੜ ਆ ਸਾਧ ਸੰਗਤ ਜੀ, ਉਹਦੇ ਉੱਪਰ ਰਾਗ ਬਿਲਾਵਲ ਹੈ ਜਿਵੇਂ ਇਸ ਸਰੂਪ ਤੇ ਲਿਖਿਆ ਤੇ ਗੁਰਮੁਖਾਂ ਨੇ ਪੜ੍ਹਿਆ ਨਾ। ਹੁਣ ਕੁਝ ਕੁ ਸਰੂਪ ਐਸੇ ਹਨ ਜਿਹਨਾਂ ਉੱਤੇ ਰਾਗ ਨੀ ਲਿਖਿਆ, ਉਹ ਛਾਪੇ ਦੀ ਗਲਤੀ ਕਰਕੇ ਨਹੀਂ ਲਿਖਿਆ। ਬਾਬਾ ਦੀਪ ਸਿੰਘ ਜੀ ਵਾਲੇ ਜਿਹੜੇ ਸਰੂਪ ਨੇ ਸਾਧ ਸੰਗਤ ਜੀ, ਉਹਨਾਂ ਉੱਪਰ ਵੀ ਰਾਗ ਲਿਖਿਆ ਹੋਇਆ। ਕਦੀ ਇੱਥੇ ਇਹ 800 ਤੇ 2 ਅੰਗ ਤੇ ਅਪਾਠ ਸਾਧ ਸੰਗਤ ਜੀ, ਤੇ ਕਿਤੇ ਕਿਤੇ ਰਾਗ ਨਹੀਂ ਵੀ ਲਿਖਿਆ ਆਉਂਦਾ ਕੁਝ ਸਰੂਪਾਂ ਚ ਛਾਪੇ ਦੀ ਗਲਤੀ ਕਰਕੇ। ਪਰ ਅਸਲ ਵਿੱਚ ਚੇਤੇ ਰੱਖਣਾ ਇੱਥੇ ਰਾਗ ਲਿਖਿਆ ਹੋਇਆ ਕਰਤਾਰਪੁਰ ਵਾਲੇ ਸਰੂਪ ਵਿੱਚ ਵੀ, ਤੇ ਬਾਬਾ ਦੀਪ ਸਿੰਘ ਜੀ ਵਾਲੇ ਜਿਹੜੇ ਸਰੂਪ ਉਹਨਾਂ ਵਿੱਚ ਵੀ ਗੁਰਮੁਖਾਂ ਨੇ ਸਾਧ ਸੰਗਤ ਜੀ ਮਿਲਾ ਕੇ ਦੇਖਿਆ ਸੀ ਜਾ ਕੇ, ਤੇ ਦੋਨਾਂ ਦੇ ਹੀ ਰਾਗ ਲਿਖਿਆ ਹੋਇਆ। ਰਾਗ ਬਿਲਾਵਲ ਮਹੱਲਾ ਪੰਜਵਾ, ਘਰ ਦੂਜਾ ਜਾਨੜੀਏ ਕੈ ਘਰ ਗਾਵਣਾ। ਇਹ ਜਿਹੜਾ ਸ਼ਬਦ ਆ ਸਾਧ ਸੰਗਤ ਜੀ, ਇਹ ਦੂਸਰੇ ਘਰ ਚ ਆ, ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ। ਪਰ ਅਗਲੇ ਬੰਨੇ ਮਹਾਰਾਜ ਨੇ ਇੱਕ ਹੋਰ ਆਗਿਆ ਕੀਤੀ ਹੈ, ਹਜ਼ੂਰ ਨੇ ਹੁਕਮ ਕੀਤਾ ਜਾਨੜੀਏ ਕੈ ਘਰ ਗਾਵਣਾ। ਜਾਨੜੀਏ ਕੀ ਸਾਧ ਸੰਗਤ ਜੀ? ਪਿੱਛੇ ਤਲੰਗ ਰਾਗ ਵਿੱਚ ਸ਼ਬਦ ਸਾਧ ਸੰਗਤ ਜੀ ਇੱਕ ਆ ਚੁੱਕਾ, ਇਆਨੜੀਏ ਮਾਨੜਾ ਕਾਏ ਕਰੇਹੇ ਆਪਣੜਾ ਘਰ ਹਰ ਰੰਗੋ ਕੀ ਨਾ ਮਾਣੇ। ਉਹ ਆਨੜੀਏ ਜਿਹੜਾ ਉੱਥੇ ਆਖਿਆ ਸਾਧ ਸੰਗਤ ਜੀ, ਉਹਨੂੰ ਇੱਥੇ ਜਾਨੜੀਏ ਆਖਿਆ। ਇਹ ਤੇ ਆ ਦੋਵੇਂ ਮਿਲ ਜਾਣ ਤੇ ਯਾ ਬਣ ਜਾਂਦਾ, ਕੀੜੀ ਸਿਆਰੀ ਤੇ ਐੜੇ ਕੰਨਾ, ਇਹ ਆਨੜੀਏ, ਇਹ ਕੀੜੀ ਸਿਆਰੀ, ਇਹ ਐੜੇ ਕੰਨਾ ਆ, ਇਹ ਆ, ਇਹਨਾਂ ਦੋਵਾਂ ਨੂੰ ਸਾਧ ਸੰਗਤ ਜੀ ਬੋਲਾਂਗੇ ਤੇ ਯਾ ਬਣ ਜਾਵੇਗਾ, ਜਾਈਏ ਕੰਨਾ। ਕੀੜੀ ਸਿਹਾਰੀ ਤੇ ਐੜੇ ਕੰਨਾਂ ਜਿੱਥੇ ਆ ਜਾਵੇ, ਉਹਦੀ ਦੂਸਰੀ ਜਿਹੜੀ ਧੋਣੀ ਸਾਧ ਸੰਗਤ ਜੀ, ਦੂਸਰਾ ਸੋਰੋ ਦਾ ਉਹ ਯਾ, ਆਨੜੀਏ ਜਾਨੜੀਏ, ਇੱਕ ਹੀ ਗੱਲ ਹੈ ਸਾਧ ਸੰਗਤ ਜੀ, ਦੋਵਾਂ ਦਾ ਅਰਥ ਵੀ ਇੱਕੋ ਹੀ ਹੈ। ਜਾਨੀ ਅੜਾ ਹਰ ਜਾਨੀ ਅੜਾ, ਨਿਕਟ ਖਲੋਏ ਅੜਾ ਹਰ ਜਾਨੀ ਅੜਾ, ਇਹ ਵੀ ਮਹਾਰਾਜ ਨੇ ਸਾਧ ਸੰਗਤ ਜੀ ਸਿੱਖਾਂ ਦੇ ਬਚਨ ਕੀਤੇ ਨੇ, ਪਰ ਉਹ ਸ਼ਬਦ ਉੱਥੇ ਉਹਦਾ ਪ੍ਰਕਰਨ ਹੋਰ ਹੈ। ਇੱਥੇ ਮਹਾਰਾਜ ਨੇ ਆਗਿਆ ਕਾਹਦੇ ਲਈ ਕੀਤੀ ਹੈ? ਜਾਨੜੀਏ ਕਹਿ ਘਰ ਗਾਵਣਾ, ਉਹ ਜਿਹੜਾ ਸ਼ਬਦ ਆ ਆਨੜੀਏ ਮਾਨੜਾ ਕਾਏ ਕਰੇਹ, ਉਹ ਸੁਰਤਾਲ ਦੇ ਤੀਸਰੇ ਘਰ ਚ ਆ। ਇਹ ਸ਼ਬਦ ਸਾਧ ਸੰਗਤ ਜੀ ਦੂਸਰੇ ਘਰ ਚ ਆ, ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ। ਪਰ ਮਹਾਰਾਜ ਨੇ ਆਗਿਆ ਕੀਤੀ ਆ ਵੀ ਇਹਨੂੰ ਤੁਸੀਂ ਤੀਸਰੇ ਘਰ ਚ ਵੀ ਗਾ ਸਕਦੇ, ਜੇ ਇਹ ਸ਼ਬਦ ਹੈ ਤਾਂ ਦੂਸਰੇ ਘਰ ਚ ਤੇ ਤਾਲ ਦੇ ਦੂਸਰੇ ਘਰ ਚ ਆ। ਪਰ ਮਹਾਰਾਜ ਨੇ ਆਖਿਆ ਆਨੜੀਏ ਕਹਿ ਘਰ ਗਾਵਣਾ, ਜਿਹੜਾ ਜਿਹੜੇ ਘਰ ਵਿੱਚ ਉਹ ਆਨੜੀਏ ਮਾਨੜਾ ਕਾਏ ਕਰੇਹ ਆਪਣੜਿਆ ਘਰ ਹਰ ਰੰਗੋ ਕੀ ਨਾ ਮਾਣੇ, ਸੌ ਨੇੜੇ ਧਨ ਕਮਲੀਏ ਬਾਹਰ ਕਿਆ ਝੂੰਡੇ, ਉਹ ਸ਼ਬਦ ਹੈ ਨਾ ਤਲੰਗ ਰਾਗ ਦਾ, ਕਹਿੰਦੇ ਜਿਸ ਘਰ ਵਿੱਚ ਉਹ ਗਾਇਆ ਇਹਨੂੰ ਤੁਸੀਂ ਉਸ ਘਰ ਵਿੱਚ ਵੀ ਗਾ ਸਕਦੇ ਜੇ। ਭਾਵ ਇਸ ਸ਼ਬਦ ਦੇ ਸਿਰਲੇਖ ਚ ਘਰ ਦੂਜਾ ਲਿਖਿਆ, ਪਰ ਮਹਾਰਾਜ ਨੇ ਆਖਿਆ ਇਹਨੂੰ ਤੀਜੇ ਘਰ ਚ ਵੀ ਗਾ ਸਕਦੇ ਜੇ ਤੁਸੀਂ, ਜਾਂ ਫਿਰ ਉਹ ਜਿਹੜੀ ਧਾਰਨਾ ਵਿੱਚ ਉਹ ਸ਼ਬਦ ਤਲੰਗ ਰਾਗ ਵਾਲਾ ਆਨੜੀਏ ਮਾਨੜਾ ਕਾਇਕ ਰੇਹ, ਉਸੇ ਧਾਰਨਾ ਵਿੱਚ ਹੀ ਇਹਨੂੰ ਦੂਜੇ ਘਰ ਚ ਗਾ ਲੈਣਾ, ਉੱਥੇ ਤੀਜੇ ਘਰ ਚ ਉਹ ਸ਼ਬਦ। ਜਿਸ ਧਾਰਨਾ ਵਿਚ ਪਿਛੇ ਤੀਜੇ ਘਰ ਚ ਤਲੰਗ ਰਾਗ ਦਾ ਸ਼ਬਦ ਗਾ ਕੇ ਆਏ ਜੇ, ਉਸੇ ਧਾਰਨਾ ਵਿਚ ਦੂਜੇ ਘਰ ਵਿਚ ਇਸ ਸ਼ਬਦ ਨੂੰ ਤੁਸੀਂ ਗਾ ਸਕਦੇ ਜੇ, ਇਸ ਸ਼ਬਦ ਨੂੰ ਤੁਸੀਂ ਦੂਜੇ ਘਰ ਚ ਵੀ ਗਾ ਸਕਦੇ ਜੇ ਤੇ ਤੀਸਰੇ ਘਰ ਚ ਵੀ ਗਾ ਸਕਦੇ ਜੇ। ਇਹ ਮਹਾਰਾਜ ਨੇ ਵਿਸ਼ੇਸ਼ ਕਰਕੇ ਆਗਿਆ ਕਰ ਦਿੱਤੀ, ਜਾਨੜੀਏ ਕਹਿ ਕਰ ਗਾਵਣਾ। ਇਹ ਸਤਸੰਗ ਜੀ ਇਹਦੇ ਅੱਖਰੀ ਅਰਥ, ਉਵੇਂ ਉਹ ਜਿਹੜਾ ਸ਼ਬਦ ਹੈ ਨਾ ਜਿੱਥੇ ਆਖਿਆ ਜਾਨੀ ਅੜਾ ਹਰ ਜਾਨੀ ਅੜਾ, ਉੱਥੇ ਜਾਨੜੀਏ ਦਾ ਅਰਥ ਹੈ ਸਤਸੰਗਤ ਜੀ ਪਿਆਰਾ। ਕਹਿੰਦੇ ਜਿਹੜੇ ਮਹਾਰਾਜ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਨਾ, ਜਿਨ੍ਹਾਂ ਦੇ ਹਿਰਦੇ ਚ ਪਿਆਰਾ ਵਸਿਆ, ਉਹਨਾਂ ਰੱਬ ਨਾਲ ਪਿਆਰ ਕਰਨ ਵਾਲਿਆਂ ਦਾ ਘਰ ਕਿਹੜਾ? ਸਤਸੰਗਤ ਜਾਨੜੀਏ ਕਹਿ ਘਰ। ਜਾਨੜੀਏ ਮਤਲਬ ਰੱਬ ਨੂੰ ਪਿਆਰ ਕਰਨ ਵਾਲੇ, ਜਿਨ੍ਹਾਂ ਦੇ ਹਿਰਦੇ ਚ ਸਭ ਨਾਲ ਪਿਆਰ ਕਰਨ ਵਾਲਾ ਪ੍ਰਮਾਤਮਾ ਆਣ ਵਸਿਆ, ਉਹਨਾਂ ਰੱਬ ਦੇ ਪਿਆਰਿਆਂ ਦੇ ਸਤਸੰਗਤ ਰੂਪੀ ਘਰ ਵਿਚ ਬੈਠ ਕੇ ਕਹਿੰਦੇ ਤੁਸੀਂ ਵੀ ਗਾਓ ਉਸ ਪ੍ਰਮਾਤਮਾ ਦੀ ਵਡਿਆਈ, ਜਾਨੜੀਏ ਕਹਿ ਘਰ ਗਾਵਣ। ਜਾਨੜੀਏ ਸਤਸੰਗ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ, ਗੁਰਮੁਖਾਂ ਦੇ ਹਿਰਦੇ ਵਿਚ ਪ੍ਰਮਾਤਮਾ ਵਸਿਆ, ਜਿਹੜੇ ਉਸ ਪ੍ਰਮਾਤਮਾ ਦੀ ਵਡਿਆਈ ਕਰਨ ਵਾਲੇ ਨੇ ਉਹਨਾਂ ਦਾ ਘਰ ਕਿਹੜਾ? ਸਤਸੰਗ ਜੀ ਹਿਰਦਾ, ਜਿਨ੍ਹਾਂ ਦੇ ਹਿਰਦੇ ਵਿਚ ਰੱਬ ਦੀ ਵਡਿਆਈ ਵਸ ਚੁੱਕੀ ਹੈ, ਉਹਨਾਂ ਗੁਰਮੁਖਾਂ ਦੀ ਤੂੰ ਸੰਗਤ ਕਰਿਆ ਕਰ, ਤੇ ਜਦੋਂ ਉਹ ਪ੍ਰਮਾਤਮਾ ਦੀ ਵਡਿਆਈ ਗਾਉਣ ਨਾਲ ਬੈਠ ਕੇ ਤੂੰ ਵੀ ਗਾ, ਕਹਿੰਦੇ ਤੇਰਾ ਵੀ ਭਲਾ ਹੋ ਜਾਏਗਾ। ਜਾਨੜੀਏ ਕਹਿ ਕਰ ਗਾਵਣਾ, ਰਾਗ ਬਲਾਵਲ ਮਹੱਲਾ ਪੰਜਵਾਂ ਘਰ ਦੂਜਾ, ਜਾਨੜੀਏ ਕਹਿ ਕਰ ਗਾਵਣਾ। ਇਹ ਸਿਰਲੇਖ ਦਾ ਅਖਰੀ ਅਰਥ ਹੈ ਵੀ ਇਹਨੂੰ ਸ਼ਬਦ ਨੂੰ ਉਸ ਘਰ ਵਿਚ ਵੀ ਤੁਸੀਂ ਗਾ ਸਕਦੇ ਜੇ ਜਿਸ ਵਿਚ ਜਾਨੜੀਏ ਮਾਨੜਾ ਕਰੇ ਵਾਲਾ ਗਾਇਆ, ਉਹ ਤੀਸਰੇ ਘਰ ਚ ਆ ਇਹ ਦੂਸਰੇ ਘਰ ਚ ਆ, ਦੋਨਾਂ ਜੀ ਤੁਸੀਂ ਇਸ ਸ਼ਬਦ ਨੂੰ ਸਤਸੰਗ ਜੀ ਗਾ ਸਕਦੇ ਜੇ ਮਹਾਰਾਜ ਦੀ ਆਗਿਆ। ਅੰਤਰੀ ਵਰਥੇ ਦੇ ਨੇ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਦਾ ਘਰ ਹੁੰਦੀ ਸੰਗਤ, ਸੰਗਤ ਵਿਚ ਗੁਰਮੁਖਾਂ ਦੇ ਕੋਲ ਬੈਠ ਕੇ ਪ੍ਰਮਾਤਮਾ ਦੇ ਗੁਣ ਗਾ, ਤੇਰਾ ਵੀ ਭਲਾ ਹੋ ਜੇ। ਜਿਨ੍ਹਾਂ ਦੇ ਹਿਰਦੇ ਚ ਪਿਆਰ ਵਸ ਗਿਆ ਪ੍ਰਮਾਤਮਾ ਦਾ, ਉਹਨਾਂ ਪਿਆਰ ਵਾਲੇ ਹਿਰਦਿਆਂ ਵਾਲਿਆਂ ਦੀ ਸੰਗਤ ਕਰਕੇ ਪ੍ਰਮਾਤਮਾ ਨੂੰ ਚੇਤੇ ਕਰ, ਤੇਰਾ ਭਲਾ ਹੋ ਜਾਵੇ। ਇਹ ਸਿਰਲੇਖ ਹੈ, ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਮੰਗਲ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਦਵੈਤ ਸਰੂਪ ਪ੍ਰਮਾਤਮਾ। ਇੱਕ ਓਅੰਕਾਰ ਦਾ ਅਰਥ ਸਾਧ ਸੰਗਤ ਜੀ ਇੱਦਾਂ ਵੀ ਕਈ ਵਿਦਵਾਨ ਕਰ ਦਿੰਦੇ ਵੀ ਓਅੰਕਾਰ ਇੱਕ ਹੈ ਜਾਂ ਪ੍ਰਮਾਤਮਾ ਇੱਕ ਹੈ, ਇਹ ਵੀ ਬਿਲਕੁਲ ਠੀਕ ਹੈ ਅਰਥ, ਪਰ ਅਸਲ ਵਿੱਚ ਇਹ ਕਹਿਣਾ ਵੀ ਪ੍ਰਮਾਤਮਾ ਇੱਕ ਹੈ, ਇਹਦੇ ਨਾਲ ਸਾਧ ਸੰਗਤ ਜੀ ਇਹ ਕਹਿਣਾ ਜ਼ਿਆਦਾ ਚੰਗਾ ਹੈ ਵੀ ਹੈ ਹੀ ਇੱਕ ਪ੍ਰਮਾਤਮਾ, ਬਾਕੀ ਕੁਝ ਵੀ ਨਹੀਂ। ਇੱਕ ਪ੍ਰਮਾਤਮਾ ਹੀ ਹੈ, ਬਾਕੀ ਕੁਝ ਵੀ ਨਹੀਂ ਹੈ। ਜੋ ਕੁਝ ਦਿਸਦਾ ਮਹਾਰਾਜ ਕਹਿੰਦੇ ਦ੍ਰਿਸ਼ਟ ਮਾਨ ਹੈ ਸਗਲ ਮਥਿੰਨਾ, ਉਹ ਤਾਂ ਮਿਥਿਆ, ਮਿਥੀ ਚੀਜ਼ ਨੂੰ ਹੈ ਕਿਉਂ ਕਹਿੰਦੇ ਜੇ? ਹੈ ਉਹਨੂੰ ਆਖੋ ਜਿਹਨੇ ਸਦਾ ਰਹਿਣਾ, ਤੇ ਸਦਾ ਰਹਿਣ ਵਾਲਾ ਸਿਰਫ ਪ੍ਰਮਾਤਮਾ, ਇਸ ਕਰਕੇ ਪ੍ਰਮਾਤਮਾ ਹੀ ਹੈ ਜਿਹਨੂੰ ਆਪਾਂ ਕਹਿ ਸਕਦੇ ਵੀ ਹੈ, ਬਾਕੀ ਹੈ ਕੁਝ ਨਹੀਂ, ਬਾਕੀ ਤੇ ਸਭ ਨਾਸਵੰਤ ਹੈ। ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ, ਉਹ ਅਦਵੈਤ ਸਰੂਪ ਹੈ। ਫਿਰ ਇੱਕ ਦਾ ਅਰਥ ਹੁੰਦਾ ਅਦਵੈਤ, ਦਵੈਤ ਦੋ ਤੋਂ ਸ਼ੁਰੂ ਹੁੰਦੀ, ਉਹ ਪ੍ਰਮਾਤਮਾ ਸਭ ਥਾਵਾਂ ਤੇ ਆ, ਸਦਾ ਰਹਿਣ ਵਾਲਾ, ਫਿਰ ਅਦਵੈਤ ਸਰੂਪ ਹੈ, ਸਤਿਗੁਰ ਪ੍ਰਸਾਦ ਤੇ ਪ੍ਰਾਪਤ ਹੁੰਦਾ ਸਤਿਗੁਰੂ ਦੀ ਕਿਰਪਾ ਨਾਲ। ਉਵੇਂ ਸਤ ਦੇ ਅੱਖਰੇ ਵੱਖਰੇ ਅਰਥ ਨੇ, ਗੁਰ ਦੇ ਵੱਖਰੇ ਅਰਥ ਵਿਦਵਾਨਾਂ ਕੀਤੇ ਹੈ, ਪਰ ਦੇ ਵੱਖਰੇ ਅਰਥ ਕੀਤੇ, ਸਾਧ ਦੇ ਵੱਖਰੇ ਅਰਥ ਕੀਤੇ। ਸਤ ਕਹਿੰਦੇ ਨੇ ਜਿਹੜਾ ਸਦੀਵੀ ਹੈ, ਜਿਹੜਾ ਸਦਾ ਰਹਿਣ ਵਾਲਾ, ਜਿਹੜਾ ਸੱਚ ਹੈ, ਜਿਹੜਾ ਤ੍ਰੈਈ ਕਾਲ ਅਬਾਧ ਸਰੂਪ ਹੈ, ਜਿਹੜਾ ਤਿੰਨਾਂ ਸਮਿਆਂ ਚ ਨਾਸ ਨਹੀਂ ਹੁੰਦਾ, ਜਿਹੜਾ ਅਵਨਾਸ਼ੀ ਹੈ, ਉਹ ਸੱਤ ਹੈ। ਸੱਤ ਕਹਿੰਦੇ ਸੱਚ ਨੂੰ, ਨਾਮ ਕਹਿੰਦੇ ਨੇ ਸਾਧ ਸੰਗਤ ਜੀ, ਸੋ ਗੁਰ ਕਹਿੰਦੇ ਨੇ ਵੱਡੇ ਨੂੰ, ਗੁਰ ਕਹਿੰਦੇ ਪੂਜਨੀਕ ਨੂੰ, ਗੁਰ ਕਹਿੰਦੇ ਨੇ ਗੋ ਨਾਮ ਹੈ ਸਾਧ ਸੰਗਤ ਜੀ, ਹਨੇਰੇ ਦਾ ਤਾਂ ਰੂ ਨਾਮ ਪ੍ਰਕਾਸ਼ ਦਾ, ਅਗਿਆਨ ਦੇ ਹਨੇਰੇ ਨੂੰ ਕੱਟ ਕੇ ਹਿਰਦੇ ਚ ਗਿਆਨ ਦਾ ਪ੍ਰਕਾਸ਼ ਜਿਹੜਾ ਕਰਵਾ ਦੇਵੇ ਉਹ ਗੁਰੂ, ਉਹ ਸਤਿਗੁਰ। ਪ੍ਰਸਾਦ ਕਹਿੰਦੇ ਸਾਧ ਸੰਗਤ ਜੀ ਆਨੰਦ ਨੂੰ, ਪ੍ਰਸਾਦ ਕਹਿੰਦੇ ਨੇ ਪਰ ਕਹਿੰਦੇ ਵਿਸ਼ੇਸ਼ ਕਰਕੇ, ਤੇ ਸਾਧ ਕਹਿੰਦੇ ਸਵਾਦ ਨੂੰ, ਵਿਸ਼ੇਸ਼ ਕਰਕੇ ਨਾਮ ਦਾ ਰਸ, ਨਾਮ ਦਾ ਸਵਾਦ ਬਖਸ਼ ਦੇਣ ਵਾਲਾ ਜਿਹੜਾ ਸਾਧ ਸੰਗਤ ਜੀ ਉਹ ਸਤਿਗੁਰੂ ਹੈ। ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਸਤਿਗੁਰੂ ਦੀ ਕਿਰਪਾ ਚਾਹੀਦੀ ਹੈ, ਸਤਿਗੁਰੂ ਦਾ ਪ੍ਰਸ਼ਾਦ ਚਾਹੀਦਾ। ਸਤਿਗੁਰ ਪ੍ਰਸਾਦ ਦੇ ਅਰਥ ਹੈ ਸਤਿਗੁਰ ਦਾ ਪ੍ਰਸ਼ਾਦ, ਸਤਿਗੁਰ ਦਾ ਪ੍ਰਸ਼ਾਦ ਹੈ ਸਤਿਗੁਰੂ ਦੀ ਕਿਰਪਾ। ਜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਤੇ ਤੈਨੂੰ ਗੁਰਮੁਖਾ ਗੁਰੂ ਦੀ ਕਿਰਪਾ ਚਾਹੀਦੀ ਹੈ। ਇਹ ਸਾਧ ਸੰਗਤ ਜੀ ਵਸਤੂ ਨਿਰਦੇਸ਼ਕ ਮੰਗਲੇ ਨੂੰ ਕਹਿੰਦੇ, ਚਾਰ ਪ੍ਰਕਾਰ ਦੇ ਮੰਗਲ ਨੇ, ਚਾਰਾਂ ਵਿੱਚੋਂ ਇਹ ਵਸਤੂ ਨਿਰਦੇਸ਼ਕ ਮੰਗਲ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਹੁਤੀ ਵਾਰ ਜਿਹੜਾ ਆਇਆ, ਸਤਿਗੁਰ ਸੱਚੇ ਪਾਤਸ਼ਾਹ ਮੰਗਲ ਕਰਕੇ ਕਿਰਪਾ ਕਰਦੇ ਹਨ ਜੀ।
ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ,
ਰਹਿਮਤ ਕਰਦੇ ਹਨ, ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਦੋ ਵਾਰ ਲਫਜ ਆਇਆ ਮੈਂ ਮਨ ਤੇਰੀ ਟੇਕ। ਮੈਂ ਮੰਨ ਲਿਆ ਮਹਾਰਾਜ ਜੀ ਤੁਹਾਡੀ ਟੇਕ ਹੈ ਦੁਨੀਆਂ ਤੇ ਹੋਰ ਕੋਈ ਹੈ ਹੀ ਨਹੀਂ ਆਸਰਾ, ਮੰਨ ਲਿਆ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੇਰੇ ਮਨ ਚ ਮਹਾਰਾਜ ਤੁਹਾਡੀ ਟੇਕ ਹੈ, ਤੁਸੀਂ ਪਿਆਰੇ ਜੇ ਸਾਰਿਆਂ ਦੇ ਸਭ ਨਾਲ ਪਿਆਰ ਕਰਨ ਵਾਲੇ ਤੇ ਮੇਰੇ ਮਨ ਨੂੰ ਤੁਹਾਡੀ ਟੇਕ, ਮੈਂ ਮਨ ਤੇਰੀ ਟੇਕ। ਤੇ ਦੂਜੀ ਵਾਰ ਦਾ ਅਰਥ ਹੈ ਵੀ ਮੇਰੇ ਤਨ ਨੂੰ ਵੀ ਮਹਾਰਾਜ ਤੁਹਾਡੀ ਟੇਕ ਹੈ, ਸਰੀਰ ਵੀ ਤੁਹਾਡੀ ਟੇਕ ਤੇ ਹੈ, ਮਨ ਵੀ ਤੁਹਾਡੀ ਟੇਕ ਤੇ ਹੈ। ਮੇਰੇ ਮਨ ਨੇ ਮੰਨ ਲਿਆ ਵੀ ਜੇ ਟੇਕ ਜੇ ਆਸਰਾ ਜੇ ਓਟ ਹੈ ਤੇ ਸਿਰਫ ਤੁਹਾਡੀ, ਇਸ ਕਰਕੇ ਮਹਾਰਾਜ ਜੀ ਮਨ ਕਰਕੇ ਤਨ ਕਰਕੇ ਮੈਂ ਤੁਹਾਡੀ ਟੇਕ ਤੱਕੀ ਹੈ ਜੀ।
ਆਵਰ ਸਿਆਣ ਭਾਂਬਰਥੀਆਂ ਪਿਆਰੇ ਰਾਖਣ ਕੋ ਤੁਮ ਏਕ।
ਕਹਿੰਦੇ ਨੇ ਬਾਕੀ ਸਾਰੀਆਂ ਸਿਆਣਪਾਂ ਬਿਰਥੀਆਂ ਨੇ, ਵਿਅਰਥ ਨੇ, ਬਹੁਤ ਜ਼ਿਆਦਾ ਸਿਆਣਪਾਂ ਬੰਦਾ ਕਰੇ ਤੇ ਜਿਹੜਾ ਅਸਲ ਵਿੱਚ ਸਿਆਣਾ ਕੰਮ ਹੈ ਸਤਸੰਗ ਜੀ ਨਾਮ ਜਪਣ ਵਾਲਾ, ਸੰਗਤ ਵਾਲਾ, ਨਿਤਨੇਮ ਵਾਲਾ, ਮਹਾਰਾਜ ਚ ਸ਼ਰਧਾ ਰੱਖਣਾ, ਉਹ ਕਰੇ ਹੀ ਨਾ ਤੇ ਸਿਆਣਾ ਕੀ ਫਿਰ ਉਹ ਬੰਦਾ। ਬਾਰਾਂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਬਹੁਤ ਸਿਆਣਪ ਜਮਕਾ ਭਉ ਵਿਆਪੈ, ਬਹੁਤ ਜ਼ਿਆਦਾ ਸਿਆਣਪ ਤੇ ਜਮਾਂ ਦਾ ਭਾਅ ਤਾਂ ਫਿਰ ਵੀ ਲੱਗ ਜਾਂਦਾ, ਬਹੁਤ ਜ਼ਿਆਦਾ ਸਿਆਣੇ ਨੂੰ ਕੀ ਜਮ ਨਹੀਂ ਫੜਦੇ। ਦੁਨੀਆਂ ਦੀ ਸਿਆਣਪ ਕਹਿੰਦੇ ਕਿਸੇ ਕੰਮ ਦੀ ਨਹੀਂ, ਜਿਹਦਾ ਅਰਥ ਇਹ ਨਾ ਲੈ ਲੈਣਾ ਵੀ ਸ਼ਾਇਦ ਬੰਦਾ ਮੂਰਖ ਹੋਣਾ ਚਾਹੀਦਾ, ਨਹੀਂ, ਸਿਆਣਪ ਦੁਨੀਆਂ ਦੀ ਸਿਰਫ ਦੁਨਿਆਵੀ ਤੌਰ ਤੇ ਕਹਿੰਦੇ ਨੇ, ਤੈਨੂੰ ਰੱਬ ਦੀ ਬਖਸ਼ਿਸ਼ ਤਾਂ ਨਹੀਂ ਸਿਆਣਪ ਦਵਾ ਸਕਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਮਹਾਰਾਜ ਕਹਿੰਦੇ ਨੇ ਹਜ਼ਾਰਾਂ ਸਿਆਣਪਾਂ ਤੇਰੇ ਕੋਲ ਹੋਣ ਤੇ ਕੋਈ ਨਾਲ ਤਾਂ ਨਹੀਂ ਚਲੀ ਜਾਣੀ ਤੇਰੀ ਚਤੁਰਾਈ, ਕੋਈ ਸਿਆਣਪ ਤੇਰੇ ਨਾਲ ਜਾਵੇਗੀ ਤੈਨੂੰ ਛਡਾਉਣ ਵਾਸਤੇ। ਅਸਲ ਵਿੱਚ ਸਤਸੰਗ ਜੀ ਸਿਆਣਪ ਜਾਂ ਅਕਲ ਉਹਨੂੰ ਮੰਨਿਆ ਜਾਂਦਾ ਜਿਹੜੀ ਅਕਲ ਪਰਮਾਤਮਾ ਨੂੰ ਚੇਤੇ ਕਰੇ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਕਹਿੰਦੇ ਨੇ ਜੇ ਸਾਹਿਬ ਦੀ ਸੇਵਾ ਕਰਨ ਵਾਲੀ ਅਕਲ ਤੇ ਫਿਰ ਅਕਲ ਆ, ਫਿਰ ਸਿਆਣਾ, ਨਹੀਂ ਤੇ ਬਾਕੀ ਸਾਰੀਆਂ ਸਿਆਣਪਾਂ ਜੇ ਰੱਬ ਨੂੰ ਨੀ ਚੇਤੇ ਕਰਦਾ ਕਿੰਨਾ ਸਿਆਣਾ ਬਣਿਆ ਫਿਰਦਾ, ਸਾਰੀਆਂ ਸਿਆਣਪਾਂ ਵਿਅਰਥ ਨੇ। ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਪੰਜਵੇਂ ਪਾਤਸ਼ਾਹ ਕਹਿੰਦੇ ਸਾਰੀਆਂ ਸਿਆਣਪਾਂ ਗੁਰਮੁਖਾ ਤੇਰੀਆਂ ਵਿਅਰਥ ਹਨ। ਰਾਖਣ ਕਉ ਤੁਮ ਏਕ, ਇੱਕ ਸਿਰਫ ਪਰਮਾਤਮਾ ਰੱਖਣ ਵਾਲਾ ਹੈ, ਜੇ ਕੋਈ ਉਸ ਪਰਮਾਤਮਾ ਨੂੰ ਚੇਤੇ ਕਰੇ ਤੇ ਸਿਆਣਾ। ਮਹਾਰਾਜ ਦੇ ਬਚਨ ਕਹਿੰਦੇ ਨੇ ਸੁਗੜ ਸਿਆਣਾ ਸੋਏ ਜਿਨ ਤਜਿਆ ਅਵਮਾਨ, ਸਿਆਣਾ ਉਹ ਆ ਜਿਹਨੇ ਹੰਕਾਰ ਛੱਡ ਦਿੱਤਾ, ਤੇ ਹੰਕਾਰ ਛੱਡ ਹੀ ਹੋ ਸਕਦਾ ਜਿਹੜਾ ਰੱਬ ਨੂੰ ਸਤਸੰਗ ਜੀ ਚੇਤੇ ਕਰਨ ਵਾਲਾ, ਦੂਜਾ ਤਾਂ ਹੰਕਾਰ ਕਰਦਾ। ਮਹਾਰਾਜ ਨੇ ਆਖਿਆ ਪੜਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰਾ, ਕਹਿੰਦੇ ਨੇ ਉਹ ਤਾਂ ਸਗੋਂ ਆਪਣੀ ਵਿਦਿਆ ਦਾ ਆਪਣੀ ਸਿਆਣਪ ਦਾ ਹੰਕਾਰ ਕਰ ਲਿਆ, ਉਹ ਕਹਦਾ ਸਿਆਣਾ। ਸੁਗੜ ਸਿਆਣਾ ਸੋਏ ਹੈ ਜਿਨ ਤਜਿਆ ਅਭਿਮਾਨ, ਮਹਾਰਾਜ ਕਹਿੰਦੇ ਸਿਆਣਾ ਸੁਗੜ ਉਹ ਜਿਹਨੇ ਹੰਕਾਰ ਛੱਡ ਦਿੱਤਾ, ਜੇ ਹੰਕਾਰ ਵਾਲੀ ਸਿਆਣਪ ਹੈ ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। ਰਾਮ ਦੇ ਕੇ ਕਿਰਪਾ ਕਰਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ।
ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ,
ਪਰਮਾਤਮਾ ਰਹਿਮਤ ਕਰ ਦੇਵੇ ਤੇ ਕਿਸੇ ਨੂੰ ਪੂਰਾ ਸਤਿਗੁਰੂ ਮਿਲ ਜਾਏ ਸਾਧ ਸੰਗਤ ਜੀ, ਉਹ ਨਿਹਾਲ ਹੋ ਜਾਂਦਾ, ਉਹਦੇ ਦੁੱਖ ਕੱਟੇ ਜਾਂਦੇ ਹੈ, ਉਹਦੇ ਹਿਰਦੇ ਨੂੰ ਸ਼ਾਂਤੀ ਮਿਲ ਜਾਂਦੀ ਹੈ, ਉਹਦੇ ਜਨਮ ਮਰਨ ਦਾ ਵੀ ਸਾਧ ਸੰਗਤ ਜੀ ਗੇੜ ਮੁੱਕ ਜਾਂਦਾ। ਨਿਹਾਲ ਦਾ ਅਰਥ ਹੁੰਦਾ ਵੀ ਜਨਮ ਮਰਨ ਕੱਟਿਆ ਹੀ ਜਾਵੇ, ਹਾਲ ਕਹਿੰਦੇ ਦੁੱਖ ਨੂੰ ਤੇ ਨਿਹਾਲ ਦੁੱਖਾਂ ਤੋਂ ਰਹਿਤ ਨੂੰ, ਪੂਰਾ ਸਤਿਗੁਰੂ ਮਿਲ ਜਾਂਦਾ ਜਿਨ੍ਹਾਂ ਨੂੰ, ਉਹਨਾਂ ਦੇ ਦੁੱਖ ਕੱਟੇ ਜਾਂਦੇ ਹਨ।
ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਇਆਲਾ,
ਗੁਰੂ ਦੀ ਸੇਵਾ ਸਾਰੇ ਨਹੀਂ ਸਤਸੰਗ ਜੀ ਕਰ ਸਕਦੇ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖ ਗੁਰੂ ਦੀ ਸੇਵਾ ਉਹ ਕਰ ਸਕਦਾ ਜਿਸ ਤੇ ਉਹ ਦਿਆਲ ਹੋਵੇ ਪਰਮਾਤਮਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਗੁਰੂ ਦੀ ਸੇਵਾ ਕਰ ਸਕਦੇ ਸਾਰੇ ਕਿਤੇ, ਕਈ ਵਾਰੀ ਮਨ ਕਰਦਾ ਵੀ ਹੋਵੇ ਤੇ ਸਤਸੰਗਤ ਜੀ ਕੋਈ ਏਦਾਂ ਦਾ ਬਹਾਨਾ ਵੀ ਕਰ ਹੀ ਨਹੀਂ ਸਕਦਾ ਬੰਦਾ, ਸੇਵਾ ਉਹ ਕਰ ਸਕਦਾ ਸਮਝ ਲਓ ਜਿਹੜਾ ਸੇਵਾ ਕਰਦਾ ਉਹ ਤੇ ਪਰਮਾਤਮਾ ਖੁਸ਼ ਆ, ਦਿਆਲੂ ਉਹਦੇ ਤੇ। ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਇਆਲਾ, ਉਹ ਦਿਆਲ ਹੋਵੇ ਤੇ ਫਿਰ ਕੋਈ ਗੁਰੂ ਦੀ ਸੇਵਾ ਕਰਦਾ ਹੈ।
ਸਫਲ ਮੂਰਤ ਗੁਰ ਦੇਵ ਸਵਾਮੀ ਸਰਬ ਕਲਾ ਭਰਪੂਰੇ,
ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਆ ਜਿਹੜਾ ਸਾਰਿਆਂ ਦਾ ਮਾਲਕ ਹੈ, ਤੇ ਉਸ ਦੇ ਦਰਸ਼ਨ ਕਰਨੇ ਵੀ ਸਫਲੇ ਨੇ, ਉਸ ਦਾ ਸਰੂਪ ਜੋ ਸਾਧ ਸੰਗਤ ਜੀ ਪਵਿੱਤਰ ਹੈ ਤੇ ਸਫਲ ਹੈ, ਇਸ ਕਰਕੇ ਉਸ ਪਰਮਾਤਮਾ ਦੇ ਕੀਤੇ ਦਰਸ਼ਨ ਵੀ ਸਫਲ ਹਨ।
ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ,
ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੇ, ਉਹ ਹੀ ਪਾਰ ਬ੍ਰਹਮ ਨੇ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਪਾਰ ਬ੍ਰਹਮ ਪਰਮੇਸ਼ਰ ਹੀ ਗੁਰੂ ਨਾਨਕ ਦੇਵ ਜੀ ਨੇ, ਤੇ ਗੁਰੂ ਨਾਨਕ ਦੇਵ ਜੀ ਹੀ ਪਾਰ ਬ੍ਰਹਮ ਪਰਮੇਸ਼ਰ ਹੈ। ਸਦਾ ਸੋ ਸਦਾ ਸਦਾ ਹਜੂਰੇ, ਤੇ ਉਹ ਫਿਰ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਦਾ ਹੀ ਹਜੂਰ ਹਾਜ਼ਰ ਨਾਜ਼ਰ ਹੀ ਨੇ, ਅੰਗ ਸੰਗ ਹੀ ਨੇ, ਸਦਾ ਸਦਾ ਅੰਗ ਸੰਗੇ ਅਭੰਗੰ ਤੇ ਭੂਤੇ। ਪਾਰ ਬ੍ਰਹਮ ਪਰਮੇਸ਼ਵਰ ਹੀ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਹੀ ਪਾਰ ਬ੍ਰਹਮ ਪਰਮੇਸ਼ਵਰ ਨੇ ਤੇ ਸਦਾ ਹੀ ਆਪਣੇ ਸੇਵਕਾਂ ਦੇ ਅੰਗ ਸੰਗ ਹਨ। ਉਹ ਗੁਰ ਮੇਰੇ ਸੰਗ ਸਦਾ ਹੈ ਨਾਲੇ।
ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਹਨੇ ਆਪਣਾ ਪ੍ਰਭ ਜਾਤਾ।
ਜਿਹਨਾਂ ਨੇ ਆਪਣੇ ਪ੍ਰਭੂ ਨੂੰ ਜਾਣ ਲਿਆ ਪਛਾਣ ਲਿਆ, ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰਾ ਮਨ ਜਿਉਂਦਾ ਤਕੜਾ ਹੋ ਜਾਂਦਾ, ਨਿੱਗਰ ਨਰੋਆ ਬਣ ਜਾਂਦਾ। ਮੈਂ ਤਾਂ ਜਿਉਂਦਾ ਹੀ ਉਹਨਾਂ ਦੀ ਸੋਭਾ ਸੁਣ ਕੇ ਹਾਂ ਜਿਹਨਾਂ ਨੇ ਪ੍ਰਮਾਤਮਾ ਨੂੰ ਜਾਣ ਲਿਆ ਹੈ।
ਹਰ ਨਾਮ ਰੱਤ ਹੈ ਨਾਮ ਵਖਾਣ ਹੈ, ਹਰ ਨਾਮੇ ਹੀ ਮਨ ਰੱਤ।
ਉਹਨਾਂ ਦੀ ਨਿਸ਼ਾਨੀ ਕੀ ਹੈ ਜੀ? ਜਿਹਨਾਂ ਨੇ ਪ੍ਰਮਾਤਮਾ ਨੂੰ ਪਛਾਣ ਲਿਆ, ਹਜ਼ੂਰ ਕਹਿੰਦੇ ਹਰ ਨਾਮ ਅਰੱਧ ਹੈ, ਹਰ ਵੇਲੇ ਹਰੀ ਦਾ ਨਾਮ ਅਰੱਧ ਹਨ। ਉਹ ਨਾਮ ਵਖਾਣਿਆ, ਵਖਾਣਿਆ ਹੁੰਦਾ ਕਹਿਣਾ, ਮੁੱਖੋਂ ਵੀ ਪ੍ਰਮਾਤਮਾ ਦਾ ਨਾਮ ਹੀ ਕਹੀ ਜਾਣਗੇ ਹਰ ਵੇਲੇ। ਹਰ ਨਾਮੇ ਹੀ ਮਨ ਰਾਤਾ, ਤੇ ਮਨ ਵੀ ਉਹਨਾਂ ਦਾ ਰੰਗਿਆ ਰਹਿੰਦਾ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਹਰ ਵੇਲੇ ਜੀ।
ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ।
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਅਸੀਂ ਤੁਹਾਡੇ ਦਰ ਦੇ ਸੇਵਕਾਂ ਦੀ ਸੇਵਾ ਤੁਹਾਡੇ ਤੋਂ ਮੰਗਦੇ ਹਾਂ ਵੀ ਉਹਨਾਂ ਦੀ ਸੇਵਾ ਕਰ ਸਕੀਏ। ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ। ਇਹ ਸੇਵਾ ਤਾਂ ਕਮਾਈ ਜਾ ਸਕਦੀ ਜੇ ਪੂਰੇ ਦੀ ਸਾਧ ਸੰਗਤ ਦੀ ਪੂਰੀ ਬਖਸ਼ਿਸ਼ ਹੋਵੇ ਤਾਂ। ਮਹਾਰਾਜ ਐਸਾ ਕਰਮ, ਐਸੀ ਮਿਹਰ, ਐਸੇ ਰਹਿਮਤ ਸਾਡੇ ਤੇ ਕਰੋ, ਤੁਹਾਡੇ ਦਰ ਦੇ ਸੇਵਕਾਂ ਦੀ ਸੇਵਾ ਕਰ ਸਕੀਏ ਜੀ।
ਨਾਨਕ ਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾ।
ਮਹਾਰਾਜ ਸਾਡੀ ਇਹ ਬੇਨਤੀ ਆ ਤੇਰੇ ਜਨਾਂ ਦੇ, ਤੇਰੇ ਦਰੋਂ ਬਖਸ਼ਿਆ ਹੋਇਆ ਤੇ ਦਰਸ਼ਨ ਕਰੀਏ, ਉਹ ਮਿਲ ਪਿਆ ਕਰੋ ਸਾਨੂੰ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਵੈ। ਨਾਨਕ ਕੀ ਬੇਨੰਤੀ ਸਵਾਮੀ, ਮਹਾਰਾਜ ਸਾਡੀ ਇਹ ਬੇਨਤੀ ਕਿਹੜੀ? ਤੇਰੇ ਜਨ ਦੇਖਣ ਪਾਵਾਂ। ਮਹਾਰਾਜ ਐਸੀ ਕਿਰਪਾ ਕਰੋ, ਤੇਰੇ ਜਨਾਂ ਨੂੰ ਦੇਖਿਆ ਕਰਾਂ, ਗੁਰਮੁਖਾਂ ਨੂੰ ਦੇਖਾਂ, ਤੇਰੇ ਦਰੋਂ ਜਿਹੜੇ ਬਖਸ਼ੇ ਨੇ, ਜਿਹੜੇ ਨਾਮ ਰਸੀ ਹਨ, ਉਹਨਾਂ ਦੇ ਦਰਸ਼ਨ ਕਰਿਆ ਕਰਾਂ ਮੈਂ।
ਵੱਡ ਭਾਗੀ ਸੇ ਕਾਢੀਏ ਪਿਆਰੇ ਸੰਤ ਸੰਗਤ ਜਨਾ ਵਸ।
ਕਾਢੀਏ ਦਾ ਅਰਥ ਹੁੰਦਾ ਸਾਧ ਸੰਗਤ ਜੀ ਆਖੇ ਜਾਂਦੇ। ਵੱਡ ਭਾਗੀ ਸੇ ਕਾਢੀਏ ਪਿਆਰੇ, ਵੱਡ ਭਾਗੀ ਵੱਡੇ ਭਾਗਾਂ ਵਾਲੇ ਉਹ ਆਖੇ ਜਾਂਦੇ ਹਨ ਸੰਤ ਸੰਗਤ ਜਿਨ੍ਹਾਂ ਵਾਸੋ। ਸੰਤਾਂ ਦੀ ਸੰਗਤ, ਸਾਧ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਜਿਨ੍ਹਾਂ ਦਾ ਵਾਸਾ ਹੁੰਦਾ, ਜਿਹੜੇ ਬਹਿੰਦੇ ਨੇ ਸਾਧ ਸੰਗਤ ਜੀ ਗੁਰੂ ਦੀ ਸੰਗਤ ਵਿੱਚ, ਉਹ ਹੀ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ।
ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੇ ਪ੍ਰਗਾਸ।
ਇਹਦੇ ਮਨ ਚ ਪ੍ਰਗਾਸ਼ ਹੋ ਸਕਦਾ, ਇੱਕ ਦਿਨ ਉਦਮ ਕਰਨਾ ਪਵੇਗਾ। ਕਿਹੜਾ ਜੀ? ਅੰਮ੍ਰਿਤ ਨਾਮ ਅਰਾਧੀਐ ਨਿਰਮਲ, ਉਹ ਪ੍ਰਮਾਤਮਾ ਦਾ ਅੰਮ੍ਰਿਤ ਸਰੀਖਾ ਜਿਹੜਾ ਨਾਮ ਹੈ ਬੜਾ ਨਿਰਮਲ ਹੈ, ਤੇ ਜੇ ਤੂੰ ਉਸ ਨਾਮ ਨੂੰ ਅਰਾਧਨਾ ਸ਼ੁਰੂ ਕਰ ਦੇਵੇਂ, ਮਨੇ ਹੋਵੇ ਪ੍ਰਗਾਸੋ, ਤੇਰੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ।
ਜਨਮ ਮਰਨ ਦੁੱਖ ਕਾਟੀਏ ਪਿਆਰੇ ਚੁੱਕੈ ਜਮ ਕੀ ਕਾਣੇ।
ਜੇ ਹਿਰਦੇ ਚ ਪ੍ਰਕਾਸ਼ ਹੋ ਜਾਵੇ ਸਾਧ ਸੰਗਤ ਜੀ, ਫਿਰ ਕੀ ਫਲ ਹੈ? ਕਹਿੰਦੇ ਜਨਮ ਮਰਨ ਦੁੱਖ ਕਾਟੀਏ ਪਿਆਰੇ, ਫਿਰ ਤਾਂ ਪਿਆਰਿਆ ਤੇਰਾ ਜਨਮ ਮਰਨ ਦਾ ਦੁੱਖ ਕੱਟਿਆ ਜਾਵੇਗਾ। ਚੁੱਕੈ ਜਮ ਕੀ ਕਾਣੇ, ਤੇ ਜਮਾਂ ਦੀ ਕਾਣ ਕਨੌਟੀ ਚੁੱਕੀ ਜਾਵੇਗੀ। ਜਮ ਡੰਡ ਨਹੀਂ ਦੇ ਸਕੇਗਾ, ਰਾਜ ਦੰਡ ਪਿੱਤਲ ਦੰਦ ਆੜ ਕੇ ਕੋਈ ਦੇ ਸਕਦਾ? ਜਮ ਦੇ ਹੀ ਨੀ ਸਕਦਾ। ਫਿਰ
ਤਿੰਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ।
ਜਿਹੜੇ ਆਪਣੇ ਪ੍ਰਮਾਤਮਾ ਨੂੰ ਭਾ ਗਏ ਸਾਧ ਸੰਗਤ ਜੀ, ਦਰਸ਼ਨਾਂ ਦੀ ਵੀ ਪ੍ਰਾਪਤੀ ਸਿਰਫ ਉਹਨਾਂ ਨੂੰ ਹੀ ਹੈ। ਮਹਾਰਾਜ ਨੂੰ ਭਾ ਜਾਵੇ, ਕੋਈ ਚੰਗਾ ਲੱਗ ਜਾਵੇ, ਉਸ ਤੇ ਸਤਿਗੁਰੂ ਜੀ ਕਿਰਪਾ ਕਰਨ, ਤੇ ਫਿਰ ਉਹ ਹੀ ਗੁਰੂ ਦੇ ਦਰਸ਼ਨ ਕਰ ਸਕਦਾ। ਗੁਰਮੁਖਾਂ ਦੇ ਦਰਸ਼ਨ ਉਸੇ ਨੂੰ ਹੀ ਨੇ ਜਿਹੜਾ ਪਾਉਂਦਾ ਹੋਵੇ ਪ੍ਰਮਾਤਮਾ ਨੂੰ।
ਉਚੇ ਅਪਾਰ ਬੇਅੰਤ ਸਵਾਮੀ ਕੌਣ ਜਾਣ ਗੁਣ ਤੇਰੇ।
ਉੱਚ, ਤੂੰ ਸਾਰਿਆਂ ਤੋਂ ਉੱਚਾ, ਤੇਰੇ ਤੋਂ ਉੱਚਾ ਕੋਈ ਨਹੀਂ। ਅਪਾਰ, ਤੇਰਾ ਪਾਰਾਵਾਰ ਕੋਈ ਨਹੀਂ ਪਾ ਸਕਦਾ। ਬੇਅੰਤ ਸਵਾਮੀ, ਸਵਾਮੀ ਤੇਰੇ ਸਾਰੇ ਗੁਣਾਂ ਦਾ ਕੋਈ ਕਥਨ ਨਹੀਂ ਕਰ ਸਕਦਾ, ਬੇਅੰਤ ਗੁਣਾਂ ਦਾ ਤੂੰ ਮਾਲਕ ਹੈ। ਉੱਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਕੌਣ ਤੇਰੇ ਸਾਰੇ ਗੁਣਾਂ ਨੂੰ ਜਾਣ ਸਕਦਾ? ਤੇਰੇ ਸਾਰੇ ਗੁਣਾਂ ਦਾ ਗਿਆਤਾ ਕੋਈ ਨਹੀਂ ਹੈ।
ਸਾਧ ਤੇ ਉਧਰ ਹੈ, ਸੁਣ ਤੇ ਉਧਰ ਹੈ, ਬਿਨ ਸਹਿ ਪਾਪ ਘਨੇਰੇ।
ਹਾਂ, ਤੇਰੇ ਗੁਣਾਂ ਨੂੰ ਜਿਹੜੇ ਗਾਉਂਦੇ ਨੇ ਉਹ ਵੀ ਤਰ ਗਏ ਹਨ, ਜਿਹੜੇ ਸੁਣਦੇ ਨੇ ਉਹ ਵੀ ਤਰ ਗਏ ਹਨ। ਕਿਵੇਂ ਤਰ ਗਏ? ਗਾਉਣ ਤੇ ਸੁਣਨ ਵਾਲਿਆਂ ਦੇ ਸਾਰੇ ਪਾਪ ਉਤਰ ਜਾਂਦੇ। ਪਾਪਾਂ ਕਰਕੇ ਡੁੱਬਣਾ, ਪਾਪਾਂ ਦੀ ਭਾਰੀ ਪੰਡ ਸਿਰ ਤੇ ਹੋਵੇ ਤੇ ਜ਼ਰੂਰ ਡੁੱਬੇਗੀ। ਹਾਂ, ਪਾਪ ਸਾਧ ਸੰਗਤ ਜੀ ਕਿਸੇ ਦੇ ਉੱਤਰ ਜਾਣ, ਸੀਸ ਨਵਾਇਆ ਗਿਰ ਪਰੇ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਏ ਲੱਗੇ ਨਾ ਜਮ ਕੀ ਚੋਟ। ਇਹਦੇ ਫਿਰ ਜਮਾਂ ਦੀ ਚੋਟ ਲੱਗ ਹੀ ਨਹੀਂ ਸਕਦੀ। ਤੂੰ ਮਹਾਰਾਜ ਨੂੰ ਸੀਸ ਨਵਾਇਆ ਕਰ, ਸਰਦਾ ਨਾ ਗਾਵਿਆ ਤੇ ਸੁਣਿਆ ਕਰ, ਤੇਰੇ ਪਾਪ ਨਾਸ ਹੋ ਜਾਣ। ਪਾਪ ਨਾਸ ਹੋ ਜਾਣ ਤੇ ਪਾਰ ਉਤਾਰਾ ਹੀ ਹੈ, ਡੁੱਬਣਾ ਤੇ ਪਾਪਾਂ ਨੇ ਹੀ ਹੈ ਨਾ, ਪਾਪਾਂ ਦਾ ਭਾਰ ਹੀ ਡੁੱਬੇਗਾ। ਗਾਵ ਤੇ ਉਧਰ ਹੈ, ਸੁਣ ਤੇ ਉਧਰ ਹੈ, ਗਾਉਣ ਵਾਲੇ ਵੀ ਉਧਰ ਗਏ ਤੇ ਸੁਣਨ ਵਾਲੇ ਵੀ। ਇਸ ਕਰਕੇ ਗਾਵ ਲੇ ਤੂੰ ਗਾਵਣ ਹਾਰੇ, ਗਾਉਣ ਵਾਲੇ ਨੂੰ ਵੀ ਆਖਿਆ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਜੋ ਕੀਰਤਨ ਕਰੇ ਹਰ ਤੇਰੇ ਰਾਮ, ਉਹ ਰਸਨਾ ਤਾਨਿਆ ਜਿਹੜੀ ਗਾਉਂਦੀ ਹੈ, ਕਿਉਂਕਿ ਗਾਇਆ ਰਸਨਾ ਨਾ ਜਾ ਸਕਦਾ, ਗਾਉਣ ਵਾਲੇ ਦਾ ਵੀ ਪਾਰ ਉਤਾਰਾ ਤੇ ਸੁਣਨ ਵਾਲੇ ਦਾ ਵੀ। ਸੁਣਦਾ ਤਾਂ ਮਹਾਰਾਜ ਨੇ ਮਹਾਤਮੀ ਸਾਧ ਸੰਗਤ ਜੀ ਬੇਅੰਤ ਦੱਸਿਆ, ਸੁਣਿਆ ਸਤ ਸੰਤੋਖ ਗਿਆਨ, ਸੁਣ ਕਰਕੇ ਗਿਆਨ ਦੀ ਪ੍ਰਾਪਤੀ ਹੈ, ਸੁਣ ਕਰਕੇ ਸਤ ਦੀ ਪ੍ਰਾਪਤੀ, ਸੁਣ ਕਰਕੇ ਸੰਤੋਖ ਦੀ ਪ੍ਰਾਪਤੀ। ਜਿਨ੍ਹਾਂ ਨੇ ਮਹਾਰਾਜ ਤੁਹਾਡੇ ਗੁਣਾਂ ਨੂੰ ਗਾਇਆ ਉਹ ਵੀ ਪਾਰ ਉਤਰ ਗਏ, ਜਿਹੜੇ ਸ਼ਰਧਾ ਨਾਲ ਤੁਹਾਡੇ ਗੁਣਾਂ ਨੂੰ, ਤੁਹਾਡੀ ਵਡਿਆਈ ਨੂੰ, ਤੁਹਾਡੀ ਬਾਣੀ ਨੂੰ, ਨਾਮ ਨੂੰ ਸੁਣਦੇ ਹੈ ਉਹ ਵੀ ਪਾਰ ਉਤਰ ਗਏ। ਕਿਵੇਂ ਉਤਰ ਗਏ? ਬਿਨਸੈ ਪਾਪ ਘਨੇਰੇ, ਗਾਵਤੇ ਉਧਰੇ ਸੁਣਤੇ ਉਧਰੇ, ਬਿਨਸੈ ਪਾਪ ਘਨੇਰੇ, ਬੜੇ ਪਾਪ ਸੀ ਘਨੇਰੇ, ਕਈਆਂ ਜਨਮਾਂ ਦੇ ਘਨੇਰੇ, ਬਹੁਤ ਜ਼ਿਆਦਾ ਪਾਪ, ਸਾਰੇ ਪਾਪ ਕਿੰਨਿਆਂ ਜਨਮਾਂ ਦੇ ਵੀ ਸਨ, ਭਾਵੇਂ ਸਾਰੇ ਉਤਰ ਗਏ ਹਨ ਗਾਉਣ ਕਰਕੇ ਸੁਣਨ ਕਰਕੇ। ਪਾਸੋ ਪਰੇ ਤੁਮੁਗਧ ਕਉ ਤਾਰੇ, ਪਾਹਣ ਪਾਰੇ ਉਤਾਰ। ਅਕਾਲ ਪੁਰਖ ਵਾਹਿਗੁਰੂ ਦਾ ਸਾਧ ਸੰਗਤ ਜੀ, ਉਹਦਾ ਨਾਮ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਮੁਗਧਾਂ ਮੂਰਖਾਂ ਨੂੰ ਤੇ ਪੱਥਰਾਂ ਨੂੰ ਵੀ ਤਾਰ ਦਿੰਦਾ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਸ਼ੂ ਪਸ਼ੂ ਕਿਹੜੇ ਤਾਰ ਦਿੱਤੇ? ਉਰੂ ਖੰਡ ਵਿੱਚ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵਾਰ ਗਏ ਤੇ ਉੱਥੇ ਜਾ ਕੇ ਜਦੋਂ ਕੀਰਤਨ ਕੀਤਾ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਸ਼ੇਰ ਸਾਹਿਬ ਸੰਗਤ ਜੀ ਆਣ ਕੇ ਆਲੇ ਦੁਆਲੇ ਮਹਾਰਾਜ ਜੀ ਦੇ ਬੈਠ ਗਏ। ਉਹਨਾਂ ਸ਼ੇਰਾਂ ਦੀ ਗਿਣਤੀ ਭਾਈ ਸੰਤੋਖ ਸਿੰਘ ਜੀ ਨੇ 5000 ਲਿਖੀ। ਕਹਿੰਦੇ 5000 ਦੇ ਕਰੀਬ ਸ਼ੇਰ ਆਣ ਕੇ ਮਹਾਰਾਜ ਦੇ ਆਲੇ ਦੁਆਲੇ ਬੈਠ ਗਿਆ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾ ਕੇ ਸਾਧ ਸੰਗਤ ਜੀ ਉਹਨਾਂ ਦੀ ਕਲਿਆਣ ਕਰ ਦਿੱਤੇ। ਕਹਿੰਦੇ ਨੇ ਗੁਰੂ ਅੰਗਦ ਦੇਵ ਉਥੋਂ ਦਾ ਸਰੀਰ ਉਹਨਾਂ ਛੱਡ ਦਿੱਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਣ ਕੇ ਸਾਧ ਸੰਗਤ ਜੀ ਸਿੱਖਾਂ ਦੇ ਰੂਪ ਵਿੱਚ ਉਪਦੇਸ਼ ਲੈ ਕੇ ਅਭੇਦ ਹੋ ਗਏ ਸਨ, ਪਸ਼ੂਆਂ ਨੂੰ ਤਾਰ ਦਿੱਤਾ। ਪ੍ਰੇਤ ਬਣਿਆ ਹੋਇਆ ਪਾਣੀ ਮੁਨੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਉਹਨੇ ਅਰਦਾਸ ਬੇਨਤੀ ਕੀਤੀ ਤੇ ਉਸ ਪਾਣੀ ਮੁਨੀ ਨੂੰ ਪ੍ਰੇਤ ਬਣੇ ਨੂੰ ਮਹਾਰਾਜ ਨੇ ਸਾਧ ਸੰਗਤ ਜੀ ਸਤਿਕਾਰਾ ਉਹਦਾ ਕਰਾ ਦਿੱਤਾ, ਉਹਨੂੰ ਵੀ ਪਾਰ ਉਤਾਰ ਦਿੱਤਾ ਸੀ। ਮੁਗਧ ਜਿਹੜਾ ਮੂਰਖ ਹੋਵੇ ਸਾਧ ਸੰਗਤ ਜੀ, ਗਿਆਨ ਨਹੀਂ ਜਿਸ ਨੂੰ ਕਿਸੇ ਪਾਸੇ ਦਾ ਵੀ, ਖੱਜੂ ਝੂਰ ਦੇ ਸਿਰ ਤੇ ਅੱਠਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਪਣੇ ਪਵਿੱਤਰ ਹੱਥ ਕਮਲਾਂ ਦੀ ਸੋਟੀ ਰੱਖੀ ਤੇ ਉਹਨੂੰ ਵੀ ਸਾਧ ਸੰਗਤ ਜੀ ਬ੍ਰਹਮ ਗਿਆਨ ਬਖਸ਼ ਦਿੱਤਾ, ਕਿਰਪਾ ਕਰ ਦਿੱਤੀ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਸ਼ੂ ਜਿਹਨਾਂ ਦੀ ਪਸ਼ੂਆਂ ਵਰਗੀ ਸਾਧ ਸੰਗਤ ਜੀ ਪਿਰਤੀ ਸੀ, ਜਦੋਂ ਉਹਨਾਂ ਨੇ ਆਸਰਾ ਲਿਆ ਉਹ ਵੀ ਤਰ ਗਏ। ਪਸ਼ੂ ਕੌਣ ਹੈ? ਕਹਿੰਦੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ੂਰ, ਜਿਹਨਾਂ ਨੇ ਆਪਾਂ ਨੀ ਬੁੱਝਿਆ ਸੰਸਾਰ ਦੇ ਤਾਂ ਆ ਗਏ, ਭਾਵੇਂ ਸਰੀਰ ਵੀ ਸਾਧ ਸੰਗਤ ਜੀ ਮਨੁੱਖਾ ਸੀ। ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤ ਕਰਕੇ ਤੇ ਮਨੁੱਖ ਹੈ ਪਰ ਕਰਤੂਤਾਂ ਕਰਕੇ ਪਸ਼ੂ ਹੀ ਨੇ। ਲੋਕ ਪਚਾਰਾ ਕਰਿਆ ਦਿਨ ਰਾਤ, ਇਹੋ ਜਿਹੜੇ ਕਰਤੂਤਾਂ ਕਰਕੇ ਪਸ਼ੂ ਸਨ, ਜਦੋਂ ਉਹਨਾਂ ਨੇ ਵੀ ਸਾਧ ਸੰਗਤ ਜੀ ਆਸਰਾ ਤੱਕ ਲਿਆ, ਉਹ ਵੀ ਪਸ਼ੂਆਂ ਵਾਲੀ ਬਿਰਤੀ ਵਰਗੇ ਵੀ ਤਾਰ ਦਿੱਤੇ, ਜਿਹੜੇ ਪਸ਼ੂਆਂ ਵਰਗੀ ਬਿਰਤੀ ਵਾਲੇ ਸੀ ਉਹ ਵੀ ਤਾਰ ਦਿੱਤੇ। ਪਸ਼ੂ ਪ੍ਰੇਤ, ਇਸੇ ਤਰ੍ਹਾਂ ਪ੍ਰੇਤ ਕੌਣ ਹੈ? ਕਹਿੰਦੇ ਨੇ ਕਾਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਦੀ ਚਾਰੀ। ਕਾਲਯੁਗ ਵਿੱਚ ਸਾਧ ਸੰਗਤ ਜੀ ਕੌਣ ਹੈ? ਪ੍ਰੇਤ ਜਿਹੜਾ ਨਾਮ ਨਹੀਂ ਜਪਦਾ, ਨਾਮ ਨਾ ਜਪਣ ਵਾਲਾ ਪ੍ਰੇਤ ਹੀ ਹੈ, ਤੇ ਉਹਨੂੰ ਪ੍ਰੇਤ ਬਿਰਤੀ ਬਣ ਗਈ ਨਾ ਫਿਰ, ਕਿਉਂਕਿ ਨਾਮ ਨਹੀਂ ਜਪਦਾ। ਜੇ ਉਹਨੇ ਮਹਾਰਾਜ ਦੇ ਚਰਨਾਂ ਦਾ ਆਸਰਾ ਤੱਕ ਲਿਆ, ਵਡਿਆਈ ਸੁਣ ਕੇ ਕਹਿੰਦੇ ਨੇ ਉਹਨੂੰ ਪ੍ਰੇਤ ਵਰਗੀ ਬਿਰਤੀ ਵਾਲੇ ਨੂੰ ਵੀ ਤਾਰ ਦਿੱਤਾ। ਤੇ ਮੁਗਧ ਜਿਹੜਾ ਮੂਰਖ ਸੀ, ਜਿਹਨੇ ਸਿਰਫ ਆਪਣਾ ਮੂੰਹ ਹੀ ਅੱਗੇ ਰੱਖਿਆ, ਗੁਰੂ ਦੇ ਉਪਦੇਸ਼ ਨੂੰ ਨੀ ਮੰਨਦਾ ਕਿ ਗੁਰੂ ਸਾਹਿਬ ਨੇ ਪਵਿੱਤਰ ਮੁਖ ਤੋਂ ਕੀ ਬਚਨ ਕੀਤਾ, ਆਪਣਾ ਹੀ ਸਾਧ ਸੰਗਤ ਜੀ ਮੂੰਹ ਅੱਗੇ ਰੱਖਣ ਵਾਲੇ ਨੂੰ ਕਹਿੰਦੇ ਨੇ ਮੂਰਖ। ਮਹਾਰਾਜ ਨੇ ਬਚਨ ਕੀਤੇ ਨਾ, ਮਾਇਆ ਧਾਰੀ ਅੱਤ ਅੰਨਾ ਬੋਲਾ, ਅੰਨਾ ਤੇ ਬੋਲਾ ਆਖਿਆ ਸਾਧ ਸੰਗਤ ਜੀ, ਗੂੰਗਾ ਤੇ ਨੀ ਆਖਿਆ ਨਾ, ਗੂੰਗਾ ਕਿਉਂ ਨੀ ਆਖਿਆ? ਕਿਉਂਕਿ ਗੱਲਾਂ ਬਹੁਤ ਕਰਦਾ, ਸਿਰਫ ਸੁਣਦਾ ਨੀ ਮਹਾਰਾਜ ਦਾ ਉਪਦੇਸ਼ ਤੇ ਦਰਸ਼ਨ ਨੀ ਕਰਦਾ। ਅੱਖਾਂ ਤੋਂ ਅੰਨਾ ਤੇ ਕੰਨਾਂ ਤੋਂ ਬੋਲਾ ਆਖਿਆ, ਜ਼ਬਾਨ ਤੋਂ ਗੂੰਗਾ ਨੀ ਆਖਿਆ। ਬਹੁਤ ਜ਼ਿਆਦਾ ਬੋਲਦਾ, ਕਹਿੰਦਾ ਮੈਨੂੰ ਬਿਲਕੁਲ ਉਹ ਉਪਦੇਸ਼ ਜਿੰਨਾ ਲੈਣਾ, ਮੈਨੂੰ ਕਿਸੇ ਦੇ ਉਪਦੇਸ਼ ਦੀ ਕੀ ਲੋੜ ਹੈ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਣ ਪਾਰੇ ਉਤਾਰੇ। ਮਹਾਰਾਜ ਤੁਹਾਡਾ ਪਾਵਨ ਪਿੱਤਰ ਉਪਦੇਸ਼ ਤੇ ਪਸ਼ੂਆਂ ਵਾਲੀ ਬਿਰਤੀ ਵਾਲਿਆਂ ਨੂੰ, ਪ੍ਰੇਤਾਂ ਵਾਲੀ ਬਿਰਤੀ ਵਾਲਿਆਂ ਨੂੰ, ਪ੍ਰਤੱਖ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਮੁਗਧਾਂ ਨੂੰ, ਮੂਰਖਾਂ ਨੂੰ, ਇਥੋਂ ਤੱਕ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ ਉਹ ਤਾਂ।
ਨਾਨਕ ਦਾਸ ਤੇਰੀ ਸਰਣ ਆਈ, ਸਦਾ ਸਦਾ ਬਲਿਹਾਰ।
ਸ਼ਬਦ ਦੀ ਸਮਾਪਤੀ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ, ਇਹ ਦਾਸ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ, ਸਦਾ ਸਦਾ ਤੁਹਾਡੇ ਨਾਮ ਤੋਂ ਬਲਹਾਰ ਜਾਂਦੇ ਆ, ਸਾਡੇ ਉੱਤੇ ਐਸੀ ਕਿਰਪਾ ਕਰੋ, ਤੁਹਾਡੀ ਸ਼ਰਨ ਗ੍ਰਹਿਣ ਕਰਕੇ ਰੱਖੀਏ। ਤੇ ਸਤਸੰਗ ਜੀ ਮਹਾਰਾਜ ਜੀ ਨੇ ਸਾਨੂੰ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਿੱਤਰ ਬਚਨ ਸਾਧ ਸੰਗਤ ਜੀ ਸਾਡੇ ਅੰਦਰ ਵਸ ਜਾਵੇ ਅਰਦਾਸ ਬੇਨਤੀ ਹੈ। ਸਭ ਦੀ ਹਾਜ਼ਰੀ ਮਹਾਰਾਜ ਜੀ ਦੇ ਦਾਸ ਪ੍ਰਵਾਨ ਹੋਵੇ। ਇਸ ਅਰਦਾਸ ਬੇਨਤੀ ਨਾਲ ਸਮਾਪਤੀ ਭੁੱਲਾ ਚੁੱਕਾਂ ਦੀ ਕਿਰਮਾ ਜੀ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ।
ਬਸ ਪਰੇ ਤੁਮ ਮੁਗਦ ਕਉ ਤਾਰੇ ਪਾਹਣ ਪਾਰ ਉਤਾਰ ਨਾਨਕ ਦਾਸ ਤੇਰੀ ਸਰਣ ਆਈ ਸਦਾ ਸਦਾ ਬਲਿਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।